ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਬੰਦਹ ਬਾਰ ਬਾਰ ਜਗਦੀਸਾ ਇਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹ ਕਰ ਅਨੁਰਾਗ ਇਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਦਾ ਸਲਾਮਤ ਨਿਰੰਕਾਰ ਸਾਖਿਆਤ ਪਰਹਿ ਤੁਕ ਚਾਰ ਇਹ ਕ੍ਰਮ ਪ੍ਰਥਮ ਵਰਣ ਕਰਿਓ ਜਪ ਅਰ ਵੇਦ ਅਰਥ ਇਕ ਧਰਿਓ ਤੂੰ ਸਦਾ ਸਲਾਮਤ ਨਿਰੰਕਾਰ
ਪਰਮ ਸਨਮਾਨ ਯੋਗ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਹੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਰੋਜ਼ ਵਾਂਗ ਸਤਸੰਗਤ ਕਰਨ ਦੀਆਂ ਸੁਭਾਗੀਆਂ ਘੜੀਆਂ ਨਸੀਬ ਹੋਈਆਂ ਨੇ ਦੁਨਿਆਵੀ ਕੰਮਾਂ ਕਾਰਾਂ 'ਚੋਂ ਵਕਤ ਕੱਢ ਕੇ ਦੂਰੋਂ ਨੇੜਿਓਂ ਸ਼ਰਧਾ ਭਾਵਨਾ ਨਾਲ ਚੱਲ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਜੁਗੋ ਜੁਗ ਅਟਲ ਚਾਬਰ ਛਤਰ ਤਖ਼ਤ ਦੇ ਮਾਲਕ ਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਗੁਰਬਾਣੀ ਪਾਠ ਉਪਰੰਤ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ ਚੱਲ ਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਕਥਾ ਨੂੰ ਸਰਵਣ ਕਰਨ ਲਈ ਆਓ ਜਿੱਥੇ ਸਰੀਰਕ ਤੌਰ 'ਤੇ ਗੁਰੂ ਚਰਨਾਂ ਜੁੜ ਬੈਠੇ ਹਾਂ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਮਨੋਬਿਰਤੀਆਂ ਨੂੰ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੋੜਨਾ ਕਰੀਏ ਭਾਗਾਂ ਵਾਲਿਓ ਕੱਲ੍ਹ ਤੱਕ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਸੀ ਕੱਲ੍ਹ ਸੰਗਰਾਂਦ ਦਾ ਦਿਹਾੜਾ ਸੀ ਲੜੀਵਾਰ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਵਾਲੀ ਇਹ ਕਥਾ ਨਹੀਂ ਸੀ ਹੋਈ। ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਮਾਘ ਮਜਨ ਸੰਗ ਸਾਧੂ ਮਨ ਧੂੜੀ ਕਰ ਇਸ਼ਨਾਨ, ਉਹਦੀ ਕੱਲ ਆਪਾਂ ਵਿਚਾਰ ਸਾਂਝੀ ਕੀਤੀ ਸੀ। ਸੋ ਆਪ ਜੀ ਨੇ ਇਤਿਹਾਸ ਪਿਛਲੇ ਦਿਨਾਂ ਸਰਵਣ ਕੀਤਾ ਸੀ। ਰਾਮਸਰ ਸਰੋਵਰ ਦੇ ਕੰਢੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੂੰ ਲਿਖਾਰੀ ਲਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਦਿ ਬੀੜ ਦੀ ਸੰਪਾਦਨਾ ਕਰਾਉਣ ਲੱਗੇ ਨੇ। ਜਪ ਜੀ ਸਾਹਿਬ ਦੀ ਬਾਣੀ ਦਾ ਜ਼ਿਕਰ ਹੋਇਆ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਦਾਂ ਜਿੱਦਾਂ ਦੀ ਬਾਣੀ ਲਿਖਾਈ ਹੈ, ਤੂੰ ਸਦਾ ਸਲਾਮਤ ਨਿਰੰਕਾਰਾ ਵਾਲੀਆਂ ਪੌੜੀਆਂ ਤੱਕ ਆਪਾਂ ਪਹੁੰਚੇ ਸੀ। ਭਾਈ ਗੁਰਦਾਸ ਜੀ ਬੜੇ ਪਿਆਰ ਨਾਲ ਲਿਖਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਲਿਖਵਾ ਰਹੇ ਨੇ। ਲੜੀ ਵਾਰ ਇਤਿਹਾਸ ਇੱਥੋਂ ਤੱਕ ਆਪਾਂ ਸਾਂਝਾ ਕੀਤਾ ਸੀ। ਸੁਰਤੀਆਂ ਬਿਰਤੀਆਂ ਨੂੰ ਜੋੜੋ ਇਤਿਹਾਸ ਨਾਲ। ਆਓ ਅਗਲਾ ਪ੍ਰਸੰਗ ਸਰਵਣ ਕਰੀਏ। ਉਸ ਤੋਂ ਪਹਿਲਾਂ ਸਰਬੱਤ ਸੰਗਤ ਗੁਰੂ ਬਖਸ਼ੀ ਮਿੱਠੀ ਅਸੀਸ ਗੁਰਫਤਿਹ ਦੀ ਸਾਂਝ ਪਾਓ। ਸਾਰੀ ਸੰਗਤ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੂੰ ਸਦਾ ਸਲਾਮਤ ਨਿਰੰਕਾਰ।
ਜਪ ਜੀ ਸਾਹਿਬ ਜੀ ਦੀਆਂ ਇਹ ਪੌੜੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੌੜੀਆਂ ਲਿਖਵਾਈਆਂ ਨੇ, ਜਿਹਦੇ ਅੰਤ ਵਿੱਚ ਇਹ ਵਾਰ ਵਾਰ ਸ਼ਬਦ ਆਉਂਦੇ ਨੇ ਤੂੰ ਸਦਾ ਸਲਾਮ ਨਿਰੰਕਾਰ। ਇਹ ਪੌੜੀਆਂ ਭਾਈ ਸਾਹਿਬ ਜੀ ਹੋਰਾਂ ਨੇ ਲਿਖੀਆਂ ਹਨ।
ਸਾਖਿਆਤ ਪਰ ਇਹ ਤੁਕ ਚਾਰ।
ਔਰ ਇਹਨਾਂ ਦੇ ਅੰਤ ਵਿੱਚ ਸਾਰੀਆਂ ਜਿੰਨੀਆਂ ਵੀ ਪੌੜੀਆਂ ਨੇ, ਇਹ ਸਾਰੀਆਂ ਦੇ ਵਿੱਚ ਇਹੀ ਸ਼ਬਦ ਆਏ ਹਨ।
ਇਹ ਕ੍ਰਮ ਪ੍ਰਥਮ ਵਰਣਨ ਕਰਿਓ।
ਔਰ ਇਸ ਤਰ੍ਹਾਂ ਜਿਹੜਾ ਸੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਇਹਨਾਂ ਦੇ ਵਿੱਚ ਕਰਮ ਕਿਵੇਂ ਹੈ, ਅਖੀਰ ਵਿੱਚ ਸੋ ਸਦਾ ਸਲਾਮਤ ਨਿਰੰਕਾਰ ਵਾਲਾ ਵਾਰ ਵਾਰ ਜ਼ਿਕਰ ਆਉਂਦਾ, ਉਹ ਜ਼ਿਕਰ ਕਰਦੇ ਨੇ ਵੀ ਏਦਾਂ ਗੁਰੂ ਸਾਹਿਬ ਜੀ ਨੇ ਪਹਿਲਾਂ ਸੁਣਨ ਦਾ, ਮੰਨਣ ਦਾ ਇਤਿਹਾਦਿਕ ਜ਼ਿਕਰ ਕਰਕੇ ਅਗਲੀਆਂ ਪੌੜੀਆਂ ਲਿਖਵਾਈਆਂ ਜੀ।
ਜਪ ਅਰ ਵੇਦ ਅਰਥ ਇੱਕ ਧਰਿਓ।
ਔਰ ਇਹਦੇ ਵਿੱਚ ਜਪ ਦਾ ਮਹੱਤਵ ਹੈ, ਬਹੁਤ ਵੱਡਾ ਗਿਆਨ, ਵੇਦ ਅਰਥ ਗਿਆਨ ਵੀ ਹੁੰਦਾ ਹੈ, ਭਾਵ ਇਹਦੇ ਵਿੱਚ ਬਹੁਤ ਵੱਡਾ ਗਿਆਨ ਬਖਸ਼ਿਸ਼ ਕੀਤਾ ਜੀ।
ਬ੍ਰਹਮ ਗਿਆਨ ਬੇਕੇ ਇਹ ਨਾਮ।
ਬ੍ਰਹਮ ਨੂੰ ਜਾਣਨ ਕਰਕੇ ਇਹ ਨਾਮ ਹੈਗਾ ਹੈ।
ਦੋਨੋਂ ਪਦ ਸਮਸਰ ਅਬਿਰਹਾਮ।
ਔਰ ਪਰਮਾਤਮਾ ਨੂੰ ਜਾਣਨਾ ਤੇ ਆਨੰਦ ਪ੍ਰਾਪਤ ਕਰਨਾ, ਇਹਨਾਂ ਪੌੜੀਆਂ ਦੇ ਵਿੱਚ ਇਸ ਤਰ੍ਹਾਂ ਦੇ ਇਸ਼ਾਰੇ ਮਿਲਦੇ ਜੀ।
ਜਾ ਤੇ ਪ੍ਰਥਮ ਨਾਮ ਜਪ ਰੱਖਿਓ।
ਦੇਖੋ ਭਾਈ ਸਾਹਿਬ ਜੀ ਨੇ ਹੁਣ ਉਹ ਸਾਰਾ ਜ਼ਿਕਰ ਕੀਤਾ ਵੀ ਇਸ ਤਰ੍ਹਾਂ ਸਾਰੀ ਬਾਣੀ ਲਿਖਵਾ ਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪ੍ਰਥਮ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਪ੍ਰਥਮ ਬਾਣੀ ਹੈ, ਅੰਮ੍ਰਿਤ ਦੀਆਂ ਬਾਣੀਆਂ ਦੇ ਵਿੱਚੋਂ ਪ੍ਰਥਮ ਹੈ, ਔਰ ਨਿਤਨੇਮ ਦੀਆਂ ਬਾਣੀਆਂ ਦੇ ਵਿੱਚੋਂ ਇਹ ਪਹਿਲੀ ਬਾਣੀ ਹੈ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ, ਮੈਂ ਅਰਜ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਵੀ, ਤਰਤੀਬ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦਾ ਕਾਰਜ ਜਿਹੜਾ ਹੈ ਬੜੇ ਢੰਗ ਦੇ ਨਾਲ ਗੁਰੂ ਸਾਹਿਬ ਕਰਵਾ ਰਹੇ ਨੇ। ਪਹਿਲੇ ਗੁਰੂ ਸਾਹਿਬਾਨ ਦੀ ਬਾਣੀ, ਫਿਰ ਦੂਸਰੇ ਦੀ, ਤੀਸਰੇ ਦੀ, ਇਤਿਆਦਿ ਕੋ ਸਾਰਾ ਕੁਝ। ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਜਪ ਜੀ ਸਾਹਿਬ ਲਿਖਵਾਇਆ ਹੈ।
ਸਭ ਗੁਰ ਬਾਣੀ ਕੋ ਇਹ ਭਾਖਿਓ।
ਔਰ ਪਹਿਲਾਂ ਜਿਹੜੀ ਬਾਣੀ ਲਿਖਵਾਈ ਹੈ ਇਹਦਾ ਨਾਮ ਜਪ ਰੱਖਿਆ, ਜਾਂ ਤੇ ਪ੍ਰਥਮ ਨਾਮ ਜਪ ਰਾਖਿਓ। ਅਸਲ ਵਿੱਚ ਬਾਣੀ ਦਾ ਨਾਮ ਜਪ ਹੈ, ਸਤਿਕਾਰ ਨਾਲ ਆਪਾਂ ਜੀ ਕਹਿੰਦੇ ਹਾਂ, ਇਹਦਾ ਨਾਮ ਜਪ ਜੀ ਹੀ ਹੋ ਗਿਆ ਹੈ, ਆਪਾਂ ਜਪ ਜੀ ਸਾਹਿਬ ਕਹਿੰਦੇ ਹਾਂ। ਅਸਲ ਵਿੱਚ ਇਹ ਜੀ ਸ਼ਬਦ ਜਿਹੜਾ ਹੈ ਵੱਖਰਾ ਹੈ, ਜਪ ਬਾਣੀ ਦਾ ਨਾਮ ਹੈ। ਜਪ, ਜਾਪ, ਸਵਈਏ, ਚੌਪਈ, ਆਨੰਦ, ਜਿਵੇਂ ਆਪਾਂ ਪੰਜ ਬਾਣ ਜ਼ਿਕਰ ਕਰਦੇ ਹਾਂ, ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਨਾਮ ਪੱਕਾ ਲੱਗ ਜਾਂਦਾ, ਫਿਰ ਉਹਨਾਂ ਨੂੰ ਵੱਖ ਵੀ ਕਰਨਾ ਔਖਾ ਲੱਗਦਾ, ਜਿਵੇਂ ਸ਼ਿਵ ਨਾਮ ਹੈ ਆਪਾਂ ਸ਼ਿਵ ਜੀ ਉਹ ਕਹਿੰਦੇ ਹਾਂ। ਬਹੁਤ ਸਾਰੇ ਇਸ ਤਰ੍ਹਾਂ ਦੇ ਨਾਮ ਹੈਗੇ ਨੇ। ਸੋ ਇੱਥੇ ਜਪ ਜੀ ਸਾਹਿਬ ਦੀ ਬਾਣੀ ਦਾ ਜ਼ਿਕਰ ਹੋਇਆ, ਕਹਿੰਦੇ ਸਭ ਗੁਰਬਾਣੀ ਕੋ ਇਹ ਭਾਖਿਓ, ਸਾਰੀ ਬਾਣੀ ਦਾ ਨਾਮ ਜਪ ਰੱਖਿਆ, ਜਪ ਜੀ ਸਾਹਿਬ ਰੱਖਿਆ ਹੈ।
ਕਹਿ ਲੱਗ ਕਹੋ ਮਹਾਤਮ ਬਾਣੀ।
ਭਾਈ ਸਾਹਿਬ ਕਹਿੰਦੇ ਏਡੀ ਮਹਾਨ ਬਾਣੀ ਹੈ, ਏਡੀ ਵੈਸੇ ਸਾਰੀ ਬਾਣੀ ਹੋ, ਬਾਣੀ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਆਹ ਬਾਣੀ ਵਧੀਆ ਘਟੀ ਹੈ, ਇਹ ਮਹਾਨ ਹੈ ਇਹ ਮਹਾਨ ਨਹੀਂ ਹੈ, ਇਹ ਉੱਤਮ ਹੈ ਉੱਤਮ ਨਹੀਂ ਹੈ। ਬਾਣੀ ਤੇ ਸਾਰੀ ਤੁਰਕੀ ਹੈ, ਬਾਣੀ ਤੇ ਸਾਰੀ ਰੱਬੀ ਹੈ, ਬਾਣੀ ਤੇ ਸਾਰੀ ਇਲਾਹੀ ਹੈ, ਬਾਣੀ ਦਾ ਇੱਕ ਇੱਕ ਸ਼ਬਦ ਨਿਰੰਕਾਰੀ ਬੋਲ ਨੇ ਪਿਆਰਿਓ, ਕਿਉਂਕਿ ਬਾਬਾ ਜੀ ਨੇ ਬਾਣੀ ਚ ਆਖਿਆ ਹੈ ਵੀ ਇਹ ਸਾਡੇ ਸ਼ਬਦ ਹੈ ਹੀ ਨਹੀਂ, ਇਹ ਤੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਸ ਬਖਾਨਾ। ਇਹ ਤੇ ਸਤਿਗੁਰਾਂ ਨੇ ਆਖਿਆ ਵੀ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇ ਲਾਲੋ,
ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਇਤਿਆਦਕ ਕੇ ਬਹੁਤ ਸਾਰੇ ਸ਼ਬਦ ਆਪਾਂ ਪੜ੍ਹਦੇ ਹਾਂ। ਜਾਣੀ ਫਿਰ ਵੀ ਕਹਿੰਦੇ ਨੇ ਇਹ ਜਿਹੜੀ ਬਾਣੀ ਹੈ ਇਹਦਾ ਮਹਾਤਮ ਬਹੁਤ ਹੈ। ਜਪਜੀ ਸਾਹਿਬ ਦਾ ਮਹਾਤਮ ਕਿੱਥੋਂ ਤੱਕ ਮੈਂ ਜ਼ਿਕਰ ਕਰਾਂ ਜੀ।
ਜੋ ਸਭ ਕੀ ਸਿਰ ਮੌਰ ਬਖਾਨੀ,
ਕਹਿਣ ਲੱਗੇ ਸਾਰਿਆਂ ਤੋਂ ਸ਼੍ਰੋਮਣੀ ਬਾਣੀ ਹੈ। ਦੇਖੋ ਮੈਂ ਫਿਰ ਅਰਜ ਕਰਾਂ, ਮਤਲਬ ਇਹ ਆਦ ਬਾਣੀ ਕਰਕੇ, ਪ੍ਰਥਮ ਬਾਣੀ ਕਰਕੇ, ਨਿਤਨੇਮ ਦੀ ਬਾਣੀਆਂ ਦੇ ਵਿੱਚ, ਅੰਮ੍ਰਿਤ ਦੀਆਂ ਬਾਣੀਆਂ ਦੇ ਵਿੱਚ ਇਤਿਆਦਕ, ਇਹਦੀ ਆਪਣੀ ਮਹਾਨਤਾ ਹੈ। ਔਰ ਇਹ ਸੱਚ ਹੈ ਵੀ ਜਪਜੀ ਸਾਹਿਬ ਦੇ ਅੰਦਰ, ਇਹ ਤੇ ਆਪਾਂ ਕਹਿ ਸਕਦੇ ਹਾਂ ਵੀ ਗੁਰੂ ਸਾਹਿਬ ਨੇ ਸਾਰੇ ਵਿਸ਼ੇ ਛੂਹੇ ਨੇ। ਇਉਂ ਕਹਿ ਲਓ ਵੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਹੈ ਉਹਨੂੰ ਸਤਿਗੁਰਾਂ ਨੇ ਸੰਖੇਪ ਦੇ ਵਿੱਚ ਜਪਜੀ ਦੇ ਵਿੱਚ ਕੀਤਾ ਹੈ। ਜਿਹਨੂੰ ਜਪਜੀ ਸਾਹਿਬ ਯਾਦ ਆ ਗਿਆ, ਸਮਝ ਆ ਗਿਆ, ਜਿਹਨੇ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਸਮਝ ਲਈਆਂ, ਜਿਹਨੂੰ ਜਪਜੀ ਸਾਹਿਬ ਦਾ ਗਿਆਨ ਹੋ ਗਿਆ, ਇਉਂ ਕਹਿ ਲਓ ਜਿਹਦੇ ਵਿੱਚ ਗੁਰੂ ਸਾਹਿਬ ਨੇ ਇਸ਼ਾਰੇ ਕੀਤੇ ਨੇ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝ ਲਏਗਾ। ਇਹਦੇ ਵਿੱਚ ਬਹੁਤ ਪੱਖਾਂ ਤੋਂ, ਬਹੁਤ ਜਿਹੜਾ ਸੀ ਦਿਸ਼ਾਵਾਂ ਤੋਂ ਕਈ ਤਰ੍ਹਾਂ ਦੀਆਂ ਗੁਰੂ ਸਾਹਿਬ ਨੇ ਗੱਲਾਂ ਕੀਤੀਆਂ ਨੇ, ਵਿਚਾਰਾਂ ਕੀਤੀਆਂ ਹਨ।
ਅਪਰਨਾ ਉਤਮ ਜਿਸ ਤੇ ਕੋਈ,
ਔਰ ਇਹ ਬਾਣੀ ਬਹੁਤ ਮਹਾਨ ਹੈ। ਔਰ ਇਸ ਬਾਣੀ ਦੇ ਤੁਲ, ਦੇਖੋ ਬਾਣੀ ਨੂੰ ਆਪਾਂ ਕੰਪੈਰੀਜ਼ਨ ਮੈਂ ਬਾਰ ਬਾਰ ਅੱਜ ਕਰ ਰਿਹਾ, ਭਾਈ ਸਾਹਿਬ ਜਾਣੀ ਇੱਥੇ ਜਪਜੀ ਸਾਹਿਬ ਦਾ ਮਹਾਤਮ ਦੱਸ ਰਹੇ ਨੇ ਵੀ ਇਹ ਕਥਾ ਦੇ ਪ੍ਰੇਮੀਓ, ਕਥਾ ਦੇ ਸਰੋਤਿਓ, ਇਹ ਬਾਣੀ ਸ਼ੁਰੂਆਤ ਵਿੱਚ ਰੱਖੀ ਹੈ ਤੇ ਇਹਦਾ ਕੋਈ ਕਾਰਨ ਹੈਗਾ ਹੈ।
ਔਰ ਸੁਖੈਨ ਹੀ ਪ੍ਰਾਪਤ ਹੋਈ,
ਔਰ ਇਹ ਬਾਣੀ ਜਿਹੜੀ ਹੈ ਭਾਵ ਇਹ ਥੋੜੀ ਸੌਖੇਨ ਵੀ ਹੈ। ਜਪਜੀ ਸਾਹਿਬ ਦੀ ਬਾਣੀ ਸੌਖੈਨ ਹੈ, ਪਰ ਇਹਦੇ ਵਿੱਚ ਜਿਹੜੇ ਗੁਰੂ ਸਾਹਿਬ ਨੇ ਇਸ਼ਾਰੇ ਕੀਤੇ ਨੇ, ਜਿਵੇਂ ਪੰਜ ਖੰਡਾਂ ਦੀ ਗੱਲ ਹੈ, ਲਓ ਕਰਮ ਖੰਡ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ ਤੇ ਸੱਚ ਖੰਡ, ਆਮ ਬੰਦਾ ਇਹਨਾਂ ਖੰਡਾਂ ਦੀ ਜਿਹੜੀ ਦੁਨੀਆ ਨਾ ਉਹਨੂੰ ਨਹੀਂ ਪਤਾ। ਸ਼ਰਮ ਖੰਡ ਦਾ ਕੀ ਭਾਵ ਹੈ, ਸ਼ਰਮ ਖੰਡ ਦੇ ਵਿੱਚ ਪਹੁੰਚਿਆ ਹੋਇਆ ਮਨੁੱਖ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ, ਗਿਆਨ ਖੰਡ ਦੇ ਵਿੱਚ ਪਹੁੰਚੇ ਹੋਏ ਮਨੁੱਖ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ, ਧਰਮ ਖੰਡ ਦੇ ਵਾਸੀ ਦਾ ਕੈਸਾ ਸੁਭਾਅ ਹੁੰਦਾ, ਸ਼ਰਮ ਖੰਡ ਦਾ ਜਿਹੜਾ ਵਾਸੀ ਹੈ ਉਹਦਾ ਕੈਸਾ ਜੀਵਨ ਹੁੰਦਾ, ਸੱਚ ਖੰਡ ਪਹੁੰਚਿਆ ਹੋਇਆ ਕੈਸਾ ਹੁੰਦਾ। ਮੈਂ ਅੱਜ ਕਰ ਰਿਹਾ ਵੀ ਇਹਦੇ ਵਿੱਚ ਯੋਗੀਆਂ ਦੇ ਸੰਬੰਧ ਵਿੱਚ ਕਿੱਡੇ ਇਸ਼ਾਰੇ ਕੀਤੇ ਗਏ ਨੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਵਿੱਚ ਬਹੁਤ ਵੱਡਾ ਗਿਆਨ ਦਿੱਤਾ ਹੈ।
ਪ੍ਰਥਮ ਰਾਗ ਸ਼੍ਰੀ ਰਾਗ ਲਖਾਵ,
ਉਦੋਂ ਬਾਅਦ ਦੇਖੋ ਹੁਣ ਭਾਈ ਸਾਹਿਬ ਬਹੁਤ ਸੰਖੇਪ ਜਾ ਰਹੇ ਨੇ। ਵੈਸੇ ਤੁਸੀਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿਵੀਰ ਦਾ ਪਾਠ ਕੀਤਾ ਔਰ ਉਹਨਾਂ ਨੂੰ ਸਾਰਾ ਪਤਾ ਹੈਗਾ, ਇਸੇ ਕਰਕੇ ਕਈ ਵਾਰੀ ਬੇਨਤੀਆਂ ਕਰੀਦੀਆਂ ਨੇ ਵੀ ਸਹਿਜ ਪਾਠ ਸਿੱਖ ਨੂੰ ਕਰਨਾ ਚਾਹੀਦਾ, ਸਹਿਜ ਪਾਠ ਨਾਲ ਜੁੜਨਾ ਚਾਹੀਦਾ। ਠੀਕ ਹੈ ਅਸੀਂ ਅਖੰਡ ਪਾਠ ਕਰਾਉਂਦੇ ਹਾਂ, ਹੁੰਦੇ ਨੇ, ਸਾਰਾ ਕੁਝ ਮਰਿਆਦਾ 'ਚ ਹੋਣਾ ਚਾਹੀਦਾ, ਪਰ ਸਾਡਾ ਪਰਸਨਲੀ ਰੂਪ ਦੇ ਵਿੱਚ ਸਹਿਜ ਪਾਠ ਕਰਨਾ ਚਾਹੀਦਾ ਸਿੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ। ਵੈਸੇ ਤਾਂ ਵਾਰ ਵਾਰ, ਚਲੋ ਕਮ ਸੇ ਕਮ ਇੱਕ ਵਾਰ ਤਾਂ ਜ਼ਰੂਰੀ ਹੈ ਵੀ ਜਿਹੜਾ ਮੇਰਾ ਗੁਰੂ ਹੈ, ਜਿਹੜਾ ਮੇਰਾ ਇਸ਼ਟ ਹੈ, ਜਿਹਦੀ ਰੌਸ਼ਨੀ ਦੇ ਵਿੱਚ ਮੈਂ ਜੀਵਨ ਜਿਉਣਾ, ਜਿਹਦੇ ਲੜ ਲਾ ਕੇ ਦਸਮ ਪਾਤਸ਼ਾਹ ਗਏ ਨੇ, ਜਿਹਦੇ ਬਾਰੇ ਮੈਂ ਰੋਜ਼ ਪੜ੍ਹਦਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਸ ਗੁਰੂ ਨੂੰ ਮੈਂ ਸਾਰੇ ਦੇ ਦਰਸ਼ਨ ਤੇ ਕਰਾਂ, ਸਾਰੇ ਨੂੰ ਇੱਕੋ ਅੰਕਾਰ ਤੋਂ ਲੈ ਕੇ 18-10-20 ਤੱਕ ਉਹਨੂੰ ਆਪ ਤੇ ਪੜ੍ਹਾਂ, ਐਸਾ ਚਾਅ ਹੋਣਾ ਚਾਹੀਦਾ, ਇਹ ਬੜਾ ਜ਼ਰੂਰੀ ਹੈ। ਭਾਵੇਂ ਤੁਸੀਂ ਇੱਕ ਅੰਗ ਪੜ੍ਹੋ, ਦੋ ਪੜ੍ਹੋ, ਪੰਜ ਪੜ੍ਹੋ, ਜਿੰਨਾ ਕੁ ਤੁਹਾਡੇ ਕੋਲ ਟਾਈਮ ਹੈ, ਪਰ ਜਿਹੜਾ ਸਾਲ 'ਚ, 2 ਸਾਲਾਂ 'ਚ, 4 ਸਾਲਾਂ 'ਚ ਵੀ ਤੁਸੀਂ ਸੰਪੂਰਨ ਪਾਠ ਕਰ ਲਓ ਤਾਂ ਬਹੁਤ ਵੱਡੀ ਪ੍ਰਾਪਤੀ ਹੈ। ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਪਤਾ, ਮੈਂ ਜਿਹੜੀ ਅੱਜ ਕਰ ਰਿਹਾ ਸੀ, ਇੱਥੇ ਪ੍ਰਥਮ ਰਾਗ ਤੇ ਭਾਈ ਸਾਹਿਬ ਪਹੁੰਚ ਗਏ ਨੇ, ਪਰ ਜਪਜੀ ਸਾਹਿਬ ਦੀ ਬਾਣੀ ਤੋਂ ਬਾਅਦ ਸੋ ਪੁਰਖ ਦੇ ਸ਼ਬਦ, ਸੋ ਦਰ ਦੇ ਸ਼ਬਦ, ਸੋਹਲੇ ਦੇ ਸ਼ਬਦ ਇਤਿਆਦਕ 14 ਅੰਗਾਂ ਤੱਕ ਆਪਾਂ ਵੇਖਦੇ ਹਾਂ। ਜਪਜੀ ਸਾਹਿਬ ਦੀ ਬਾਣੀ ਤੇ 8 ਅੰਗਾਂ ਦੇ ਵਿੱਚ ਜਿਹੜੀ ਆਪਾਂ ਦੇਖਦੇ ਹਾਂ, ਉਦੋਂ ਬਾਅਦ ਫਿਰ ਉਹ ਅੱਗੇ ਜਿਹੜਾ ਸੀ ਸੋਹਲੇ ਦੇ ਕੋਈ ਸ਼ਬਦ ਨੇ, ਸੋ ਪੁਰਖ, ਸੋ ਦਰ ਦੇ ਇਤਿਆਦਕ, ਉਦੋਂ ਬਾਅਦ ਜਾ ਕੇ ਰਾਗਾਂ ਦੀ ਪ੍ਰਾਰੰਭਤਾ ਹੁੰਦੀ ਹੈ। ਪਰ ਭਾਈ ਸਾਹਿਬ ਜੀ ਨੇ ਬਹੁਤ ਸੰਖੇਪ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦੀ ਲਿਖਾਈ ਉਪਰੰਤ ਕਹਿੰਦੇ ਗੁਰੂ ਸਾਹਿਬ ਨੇ ਰਾਗ ਸ਼ੁਰੂ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੈਸੇ ਸਾਰੀ ਹੈ ਰਾਗਾਂ 'ਚ, ਜਪਜੀ ਸਾਹਿਬ ਕਿਸੇ ਰਾਗ ਵਿੱਚ ਨਹੀਂ ਹੈ। ਇਸ ਕਰਕੇ ਤੁਸੀਂ ਜਦੋਂ ਸੁਖਮਨੀ ਪੜ੍ਹਦੇ ਹੋ, ਗੌੜੀ ਸੁਖਮਨੀ ਮਹੱਲਾ ਪੰਜਵਾਂ ਆਉਂਦਾ, ਜਦੋਂ ਤੁਸੀਂ ਸਿੱਧ ਗੋਸ਼ਟ ਪੜ੍ਹਦੇ ਹੋ, ਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਆਪਾਂ ਪੜ੍ਹਦੇ ਹਾਂ, ਜਦੋਂ ਲਾਵਾਂ ਪੜ੍ਹਦੇ ਹਾਂ ਰਾਗ ਸੂਹੀ ਮਹੱਲਾ ਚੌਥਾ, ਜਦੋਂ 12 ਮਾਹ ਪੜ੍ਹਦੇ ਹਾਂ 12 ਮਾਹ ਮਾਸ, 12 ਮਾਹ ਤੁਖਾਰੀ ਇਤਿਆਦਿਕ ਸ਼ਬਦ ਆਉਂਦੇ ਨੇ। ਇਹ ਸਾਰੀਆਂ ਸਿਰਲੇਖਮਈ ਬਾਣੀਆਂ ਨੇ। ਇਹ ਰਾਗਾਂ ਦੇ ਵਿੱਚ ਨੇ, ਪਰ ਜਪਜੀ ਸਾਹਿਬ ਦੀ ਬਾਣੀ ਪਿਆਰਿਓ ਕਿਸੇ ਰਾਗ ਵਿੱਚ ਨਹੀਂ ਹੈ, ਰਾਗ ਰਹਿਤ ਬਾਣੀ ਹੈ, ਰਾਗ ਰਹਿਤ ਬਾਣੀ ਹੈ। ਇਸ ਕਰਕੇ ਉਦੋਂ ਬਾਅਦ ਜਿਹੜਾ ਸੀ ਸੋ ਪੁਰਖ ਸੋ ਸ਼ਬਦ ਇਤਿਹਾਦਿਕ ਸ਼ਬਦ ਉਪਰੰਤ ਗੁਰੂ ਸਾਹਿਬ ਨੇ ਪ੍ਰੋਪਰ ਰਾਗਾਂ ਦੀ ਸ਼ੁਰੂਆਤ ਕੀਤੀ ਹੈ। ਔਰ ਇੱਥੇ ਲਿਖਦੇ ਨੇ, ਕਹਿੰਦੇ ਪ੍ਰਥਮ ਰਾਗ ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਰਾਗ ਦੀ ਪ੍ਰੰਭਤਾ ਹੋਈ ਹੈ। ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਲਿਖਾਉਣ ਲੱਗੇ ਨੇ, ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਚਾਰਨ ਕੀਤੀ ਹੈ। ਧਿਆਨ ਵਿੱਚ ਰੱਖਿਓ, ਗੁਰੂ ਨਾਨਕ ਸਾਹਿਬ ਮਹਾਰਾਜ ਨੇ 19 ਰਾਗਾਂ ਚ ਬਾਣੀ ਉਚਾਰਨ ਕੀਤੀ ਹੈ। ਗੁਰੂ ਆਦਿ ਬੀੜ ਦੇ 30 ਰਾਗ ਨੇ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 19 ਰਾਗਾਂ ਚ ਸਭ ਤੋਂ ਪਹਿਲਾਂ ਸ੍ਰੀ ਰਾਗ ਦਾ ਨਾਮ ਆਇਆ। ਸ੍ਰੀ ਰਾਗ ਦੇ ਸੰਬੰਧ ਵਿੱਚ ਬਹੁਤ ਕੁਝ ਲਿਖਿਆ ਵੀ ਇਹ ਰਾਗ ਪਹਿਲਾਂ ਕਿਉਂ ਆ, ਆਪਾਂ ਇਸ਼ਾਰੇ ਮਾਤਰ ਹੀ ਜਿਹੜਾ ਅਸੀਂ ਸਾਂਝਾ ਕਰ ਰਹੇ ਹਾਂ। ਕਹਿਣ ਲੱਗੇ ਪਹਿਲਾਂ ਸਭ ਤੋਂ ਸ੍ਰੀ ਰਾਗ ਲਿਖਵਾਇਆ ਹੈ।
ਕਰ ਅਨੇਕ ਮਹਿ ਜਾਏ ਜੋ ਗਾਵਾ,
ਜਿਹੜਾ ਰਾਗ ਅਨੇਕਾਂ ਘਰਾਂ ਵਿੱਚ ਗਾਇਆ ਜਾ ਸਕਦਾ। ਤੁਸੀਂ ਵੇਖਿਆ ਹੋਣਾ ਰਾਗ ਸੋਰਠ ਰਾਗ, ਗੌੜੀ ਰਾਗ, ਧਨਾਸਰੀ ਇਤਿਆਦਿਕ, ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਘਰ ਪੰਜਵਾਂ ਇਤਿਆਦਿਕ, ਇਹ ਘਰ ਆਉਂਦੇ ਨੇ। ਘਰ ਦਾ ਸੰਬੰਧ ਭਾਗਾਂ ਵਾਲੇ ਉਹ ਲੈ ਨਾਲ ਹੈ, ਤਬਲੇ ਦੇ ਨਾਲ ਹੈ ਇਹਦਾ ਸੁਰ ਜਿਹੜਾ ਹੈਗਾ, ਪਹਿਲਾ ਘਰ ਦੂਜਾ ਘਰ। ਇਹਨੂੰ ਜਦੋਂ ਆਪਾਂ ਕਥਾ ਕਰਦੇ ਹਾਂ ਉਦੋਂ ਘਰ ਸਿਰਫ ਇਹ ਦੇਖਣਾ ਵੀ ਕਿਹੜੇ ਘਰ ਵਿੱਚ ਹੈ, ਪਰ ਕੋਈ ਫਰਕ ਨਹੀਂ ਪੈਂਦਾ। ਗਾਣਾ ਜਦੋਂ ਹੈ, ਜਦੋਂ ਸਾਜ਼ਾਂ ਤੇ ਹਾਰਮੋਨੀਅਮ ਨਾਲ ਜਾਂ ਕਿਸੇ ਸਰੰਦੇ ਨਾਲ ਜਾਂ ਕਿਸੇ ਰਬਾਬ ਨਾਲ ਬਾਣੀ ਨੂੰ ਗਾਇਨ ਕਰਨਾ, ਨਾਲ ਤਬਲਾ ਵਜਾਇਆ ਜਾਣਾ, ਉਦੋਂ ਬਕਾਇਦਾ ਗੁਰੂ ਦੇਖੋ ਕਿੰਨਾ ਬਰੀਕੀ ਚ ਗਏ ਨੇ, ਰਾਗ ਦਾ ਨਾਮ ਬਕਾਇਦਾ ਤਬਲੇ ਦਾ ਜਿਹੜਾ ਸੁਰ ਹੈ ਨਾ ਉਹਦਾ ਵੀ ਲਿਖਿਆ ਵੀ ਇਹ ਕਿਹੜੀ ਘਰ ਦੇ ਵਿੱਚ ਗਾਇਆ ਜਾਣਾ ਹੈ। ਇਸ ਕਰਕੇ ਕਹਿੰਦੇ ਨੇ ਜਿਹੜਾ ਸ੍ਰੀ ਰਾਗ ਹੈ ਬਹੁਤ ਸਾਰੇ ਘਰਾਂ ਦੇ ਵਿੱਚ ਹੈ, ਇਹ ਬਹੁਤ ਸਾਰੇ ਘਰਾਂ ਦੇ ਵਿੱਚ ਸ੍ਰੀ ਰਾਗ ਦੀ ਬਾਣੀ ਜਿਹੜੀ ਗੁਰੂ ਸਾਹਿਬ ਦੀ ਉਚਾਰਨ ਸੀ ਲਿਖਵਾਈ ਹੈ।
ਕੇਤਕ ਲਿਖੇ ਜਾ ਬੂਜਤ ਭਏ,
ਉਦੋਂ ਬਾਅਦ ਸ੍ਰੀ ਰਾਗ ਤੋਂ ਬਾਅਦ ਗੌੜੀ, ਮਾਝ, ਗੁਜਰੀ ਇਤਿਆਦਿਕ ਰਾਗ ਆਉਂਦੇ ਨੇ, ਪਰ ਭਾਈ ਸਾਹਿਬ ਜੀ ਨੇ ਬਹੁਤ ਸੰਖੇਪ ਜਾਣਾ ਕੀਤਾ। ਕਹਿੰਦੇ ਸ੍ਰੀ ਰਾਗ ਤੋਂ ਬਾਅਦ ਇਹ ਸ਼ਾਇਦ 94 ਅੰਗ ਤੱਕ ਹੈ, 94 ਤੱਕ ਸ੍ਰੀ ਰਾਗ ਹੈ। ਉਸ ਤੋਂ ਬਾਅਦ ਦੂਸਰਾ ਰਾਗ ਗੌੜੀ ਸ਼ੁਰੂ ਹੁੰਦਾ, ਸ੍ਰੀ ਰਾਗ ਮਾਫ ਕਰਨਾ ਮਾਝ, ਦੂਸਰਾ ਰਾਗ ਸ੍ਰੀ ਰਾਗ ਮਾਝ ਗੌੜੀ ਗੁਜਰੀ ਇਹ ਸ਼ਬਦ ਰਾਗ ਅੱਗੇ ਚੱਲਦੇ ਨੇ। ਕਹਿੰਦੇ ਜਦੋਂ ਗੁਰੂ ਸਾਹਿਬ ਨੇ ਇਸ ਤਰ੍ਹਾਂ ਰਾਗਾਂ ਦੇ ਵਿੱਚ ਬਾਣੀ ਲਿਖਵਾਈ, ਸ੍ਰੀ ਰਾਗ ਸਾਰੀ ਬਾਣੀ ਲਿਖਾਤੀ, ਫਿਰ ਦੂਸਰੇ ਰਾਗ ਇਤਿਆਦਿਕ ਆਏ, ਜਦੋਂ ਇਸ ਤਰ੍ਹਾਂ ਗੁਰੂ ਸਾਹਿਬ ਲਿਖਵਾਉਂਦੇ ਨੇ, ਭਾਈ ਸਾਹਿਬ ਲਿਖਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਭਾਈ ਗੁਰਦਾਸ ਨੂੰ ਕੁਝ ਪੁੱਛਣ ਲੱਗੇ ਹਨ।
ਹੱਥ ਜੋਰ ਕਹਿ ਬਾਕ ਬਖਾਨਿਓ,
ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੁੱਛਿਆ, ਕਹੋ ਗੁਰਦਾਸ ਜਾਨ ਪੀ ਲੈ, ਭਾਈ ਗੁਰਦਾਸ ਨੂੰ ਸਤਿਗੁਰਾਂ ਨੇ ਪੁੱਛਿਆ ਬਈ ਭਾਈ ਗੁਰਦਾਸ ਦੱਸੋ ਤੁਸਾਂ ਨੇ ਇਹ ਰਾਗ ਜਾਣ ਲਏ ਨੇ, ਪਛਾਣ ਲਏ ਹਨ?
ਹੱਥ ਜੋੜ ਕੇ ਬਾਕ ਬਖਾਨਿਓ,
ਭਾਈ ਗੁਰਦਾਸ ਜੀ ਨੇ ਹੱਥ ਜੋੜੇ ਨੇ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮੋੜ ਕੇ ਕਹਿਆ ਹੈ,
ਰਾਵਰ ਕੀ ਕਰੁਣਾ ਤੇ ਜਾਣਿਓ,
ਰਾਵਰ ਤੁਹਾਡੀ ਕਿਰਪਾ ਦੇ ਨਾਲ, ਸਤਿਗੁਰੂ ਆਪ ਜੀ ਦੀ ਕਿਰਪਾ ਦੇ ਨਾਲ ਮੈਂ ਜਾਣ ਲਿਆ ਹੈ, ਮੈਨੂੰ ਗਿਆਨ ਹੈਗਾ, ਮੈਨੂੰ ਸਮਝ ਆ ਗਈ ਹੈ, ਪਰ ਇਹ ਨਹੀਂ ਦੱਸਿਆ ਵੀ ਮੈਂ ਆਪਣੀ ਅਕਲ ਨਾਲ, ਤੁਹਾਡੀ ਕਿਰਪਾ ਨਾਲ ਇਹ ਪਤਾ ਲੱਗ ਰਿਹਾ ਜੀ।
ਪਤੀ ਕੋ ਬਚਨ ਬਹੁ ਨਰ ਨਮਝ ਹਰੀ,
ਔਰ ਉਹਨਾਂ ਪੁੱਛਿਆ ਗੁਰੂ ਸਾਹਿਬ ਨੇ ਕਿਵੇਂ ਪਤਾ ਲੱਗਦਾ। ਤੁਸੀਂ ਪਿੱਛੇ ਸਰਵਣ ਕਰ ਚੁੱਕੇ ਹੋ, ਇਸ ਤਰ੍ਹਾਂ ਦਾ ਪ੍ਰਸੰਗ ਆਇਆ ਸੀ। ਹੁਣ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਵੀ ਕਿਵੇਂ ਪਤਾ ਲੱਗਦਾ, ਤੇ ਭਾਈ ਗੁਰਦਾਸ ਨੂੰ ਕਹਿਣ ਲੱਗੇ, ਕਹਿੰਦੇ ਪਚ ਕੋ ਬਚ ਬਹੁ ਨਰਨ ਮਝਾਰੀ, ਜਿਵੇਂ ਬਹੁਤ ਨਰਾਂ ਵਿੱਚ ਖਲੋਤੀ ਜਿਹੜੀ ਹੈ, ਨਰਾਂ ਵਿੱਚ ਖਲੋਤੀ ਜਿਵੇਂ ਲੁਕੀ ਹੋਈ ਪਤਨੀ ਆਪਣੇ ਪਤੀ ਦੇ ਬੋਲਾਂ ਨੂੰ ਪਛਾਣ ਲੈਂਦੀ ਹੈ, ਕੁਝ ਇਸ ਤਰ੍ਹਾਂ ਦੀ ਗੱਲ ਭਾਈ ਸਾਹਿਬ ਜੀ ਮੁੜ ਕੇ ਕਹਿਣ ਲੱਗੇ ਹਨ।
ਲੇ ਤਪਛਾਣ ਦੁਰੀ ਜਿਮ ਨਾਰੀ,
ਔਰ ਜਿਵੇਂ ਦੁਰੀ ਹੋਈ ਨਾਰੀ, ਛੁਪੀ ਹੋਈ ਨਾਰੀ ਆਪਣੇ ਪਤੀ ਦੇ ਬਚਨਾਂ ਨੂੰ ਪਛਾਣ ਲੈਂਦੀ ਹੈ। ਕਿੰਨੇ ਹੀ ਆਦਮੀ ਖੜੇ ਹੋਣ, ਉਹਨਾਂ ਚੋਂ ਦਾ ਪਤੀ ਬੋਲੇ, ਉਹ ਪਛਾਣ ਲੈਂਦੀ ਹੈ ਵੀ ਇਹ ਮੇਰੇ ਘਰ ਵਾਲੇ ਦੇ, ਮੇਰੇ ਪਤੀ ਦੇ ਬੋਲ ਹੈਗੇ ਹਨ।
ਜਿਮ ਪੋਥੀ ਪੜ੍ਹਤੇ ਗੁਰ ਬੈਨ,
ਇਸ ਤਰ੍ਹਾਂ ਪੋਥੀ ਤੇ ਲਿਖੇ ਹੋਏ ਗੁਰੂ ਦੇ ਜਿਹੜੇ ਸ਼ਬਦ ਨੇ, ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਜ਼ਿਕਰ ਆਇਆ, ਪੰਜਵੇਂ ਪਾਤਸ਼ਾਹ ਲਿਖਵਾ ਰਹੇ ਨੇ ਭਗਤਾਂ ਦੀ ਬਾਣੀ, ਹੋਰ ਸਾਰੀ ਬਾਣੀ ਹੈਗੀ ਹੈ, ਪਰ ਇੱਥੇ ਭਾਈ ਗੁਰਦਾਸ ਦੱਸ ਰਹੇ ਨੇ ਵੀ ਮੈਨੂੰ ਇਸ ਤਰ੍ਹਾਂ ਪਤਾ ਲੱਗ ਜਾਂਦਾ ਹੈ।
ਲਿਖੇ ਪਛਾਣ ਚਤੁਰ ਗੁਰ ਜੈਨ,
ਔਰ ਮੈਨੂੰ ਇਸ ਤਰ੍ਹਾਂ ਪਤਾ ਲੱਗ ਜਾਂਦਾ ਤੁਹਾਡੀ ਕਿਰਪਾ ਦੇ ਨਾਲ, ਮੈਂ ਪਛਾਣ ਪਛਾਣ ਕੇ ਐਨ ਜਿਹੜਾ ਸੀ ਵੇਖ ਵੇਖ ਕੇ ਲਿਖੇ ਹਨ।
ਆਪਣ ਕੇ ਜੋ ਸ਼ਬਦ ਬਣਾਏ,
ਆਪਣ ਕੇ ਹੋਰਾਂ ਦੇ ਦੂਸਰਿਆਂ ਦੇ ਜਿਹੜੇ ਸ਼ਬਦ ਬਣਾਏ ਹੋਏ ਨੇ, ਆਹ ਧਿਆਨ ਨਾਲ ਸੁਣਿਓ ਪੰਕਤੀਆਂ। ਭਾਈ ਗੁਰਦਾਸ ਨੇ ਕਹਿਆ ਹੈ,
ਪਰਖ ਪਰਖ ਕਰ ਸਰਬ ਹਟਾਏ,
ਪਰਖ ਪਰਖ ਕਰ ਸਰਬ ਹਟਾਏ। ਭਾਈ ਗੁਰਦਾਸ ਕਹਿੰਦੇ ਸਤਿਗੁਰੂ ਜਿਹੜੇ ਹੋਰਾਂ ਨੇ ਸ਼ਬਦ ਉਚਾਰਨ ਕੀਤੇ ਨੇ, ਹੋਰਾਂ ਦਾ ਮਤਲਬ ਕੌਣ ਹੈ? ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਲਈ ਇਹ ਸ਼ਬਦ ਨਹੀਂ ਵਰਤਿਆ ਜਾ ਸਕਦਾ। ਗੁਰੂ ਅਮਰਦਾਸ ਗੁਰੂ ਰਾਮਦਾਸ ਲਈ ਸ਼ਬਦ ਜਾਇਜ਼ ਨਹੀਂ ਹੈ, ਨਹੀਂ ਵਰਤਿਆ ਜਾ ਸਕਦਾ। ਹੋਰਾਂ ਦਾ ਮਤਲਬ ਹੋਰ ਬੰਦੇ, ਹੋਰ ਜਿਨ੍ਹਾਂ ਨੇ ਨਕਲ ਕੀਤੀ ਹੈ, ਭਾਵ ਪ੍ਰਿਥੀ ਚੰਦ, ਮਿਹਰਬਾਨ ਇਤਿਆਦਕ, ਇਹਨਾਂ ਤੋਂ ਭਾਵ ਹੈ। ਹੁਣ ਉਹਨਾਂ ਨੇ ਆਖਿਆ ਪ੍ਰਿਥੀ ਚੰਦ ਮਹਾਂਦੇਵ ਤੇ ਮਿਹਰਬਾਨ। ਪ੍ਰਿਥੀ ਚੰਦ ਦਾ ਪੁੱਤਰ ਜਿਹੜਾ ਮਿਹਰਬਾਨ ਸੀਗਾ ਨਾ, ਇਹ ਵੀ ਬਹੁਤ ਕੁਝ ਕਰਦਾ ਸੀ। ਮੈਂ ਅਰਜ ਕੀਤੀ ਸੀ ਪਿਛਲੇ ਦਿਨਾਂ ਚ ਵੀ ਤੀਸਰੇ ਪਾਤਸ਼ਾਹ ਤੋਂ ਇਹ ਸ਼ਰਾਰਤਾਂ ਆਰੰਭ ਹੋ ਚੁੱਕੀਆਂ ਸਨ। ਤੁਰਕੀ ਬਾਣੀ ਦੀ ਤਰਜ ਤੇ, ਰੱਬੀ ਬਾਣੀ ਦੀ ਤਰਜ ਤੇ, ਸੱਚੀ ਤੇ ਨਿਰੰਕਾਰੀ ਬਾਣੀ ਦੀ ਤਰਜ ਤੇ, ਔਰ ਇਹ ਜਿਹੜੇ ਸੀ ਮਿਹਰਬਾਨ ਵਰਗੇ, ਬਿਲਕੁਲ ਉਦਾਂ ਦੀ ਜਿਹੜੀ ਹੈ ਬਾਣੀ ਤੇ ਆਪਾਂ ਚਲੋ ਨਹੀਂ ਕਹਿ ਸਕਦੇ, ਉਹੋ ਜਿਹੀ ਰਚਨਾ ਕਰਦੇ ਸਨ। ਔਰ ਵੱਡੀ ਗੱਲ ਇਹ ਵੀ ਵਿੱਚ ਨਾਨਕ ਨਾਮ ਲਾ ਦਿੰਦੇ ਸਨ, ਸਟੈਂਪ ਉਹ ਹੀ। ਹੁਣ ਡੁਪਲੀਕੇਟ ਮਾਲ ਆਉਂਦਾ, ਕੰਪਨੀ ਦਾ ਮਾਲ ਹੈ, ਓਰਿਜਨਲ ਹੈ, ਇੱਕ ਡੁਪਲੀਕੇਟ ਜਿਹੜਾ ਸੀ ਕੰਪਨੀ ਤਿਆਰ ਕਰਦੀ ਹੈ, ਜਦੋਂ ਉਹ ਤੇ ਮੋਹਰ ਵੀ ਅਸਲੀ ਲਾ ਦੇ, ਵੈਸੇ ਤੇ ਕੇਸ ਹੋ ਸਕਦਾ ਹੈ, ਏਦਾਂ ਨਹੀਂ ਕਿਸੇ ਦੀ ਸਟੈਂਪ ਵਰਤੀ ਜਾ ਸਕਦੀ, ਕਿਸੇ ਕੰਪਨੀ ਦਾ ਨਾਮ ਨਹੀਂ ਵਰਤਿਆ ਜਾ ਸਕਦਾ, ਕਿਸੇ ਫਰਮ ਦਾ ਨਾਮ ਨਹੀਂ ਵਰਤਿਆ ਜਾ ਸਕਦਾ, ਪਰ ਜਦੋਂ ਕੋਈ ਕਰ ਲਵੇ ਤੇ ਆਮ ਬੰਦਾ ਤੇ ਟਪਲਾ ਖਾ ਜਾਏਗਾ, ਉਹ ਸਟੈਂਪ ਤੇ ਕਹੀ ਜਾਵੇਗਾ ਸਟੈਂਪ ਲੱਗੀ ਹੋਈ ਹੈ ਕੰਪਨੀ ਦੀ, ਆ ਫਰਮ ਦੀ ਸਟੈਂਪ ਲੱਗੀ ਹੋਈ ਹੈ, ਫਿਰ ਉਹ ਘਟੀਆ ਮਾਲ ਜਿਹੜਾ, ਔਰ ਉਹ ਅਸਲੀ ਜਿਹੜਾ ਸੀ ਕੰਪਨੀ ਦੇ ਮਾਲ ਦੇ ਵਾਂਗ ਹੀ ਵਿਕਦਾ ਹੈ। ਲੋਕ ਧੜਾ ਧੜਵਾ ਸਟੈਂਪ ਦੇਖਦੇ ਨੇ। ਇੱਥੇ ਸਟੈਂਪ ਗੁਰੂ ਨਾਨਕ ਦੀ ਵਰਤੀ ਗਈ ਸੀ, ਮੋਹਰ ਗੁਰੂ ਨਾਨਕ ਸਾਹਿਬ ਜੀ ਦੀ ਸੀ, ਤੇ ਮਿਹਰਬਾਨ ਵਰਗਿਆਂ ਨੇ ਸ਼ਰਾਰਤਾਂ ਕੀਤੀਆਂ। ਬਾਣੀ ਆਪਣੀ ਕੱਚੀ, ਮਾਲ ਕੱਚਾ, ਕਵਿਤਾ ਕੱਚੀ, ਆਪ ਜਿਹੜਾ ਸੀ ਸਾਰਾ ਕੁਝ ਕੀਤਾ, ਤੇ ਧੋਖਾ ਦੇਣ ਲਈ ਆਮ ਸੰਗਤ ਨੂੰ, ਤੇ ਮੋਹਰ ਨਾਨਕ ਨਾਮ ਦੀ ਲਾਉਂਦੇ ਸਨ, ਨਾਨਕ ਨਾਮ ਦੀ ਵਰਤੋਂ ਕਰਦੇ ਸਨ। ਕਿੰਨੇ ਐਸੇ ਸ਼ਬਦ ਨੇ ਜਿਵੇਂ ਆਪਾਂ ਪੜ੍ਹਦੇ ਹਾਂ, ਉਹ ਸ਼ਬਦ ਹੈ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ, ਦੂਜਾ ਕਾਹੇ ਸਿਮਰੀ ਹੈ ਜੋ ਜੰਮੈ ਤੇ ਮਰ ਜਾਏ। ਲਓ ਤੁਹਾਡੇ ਚੋਂ ਮੈਨੂੰ ਲੱਗਦਾ 90% ਬੰਦੇ ਕਹਿੰਦੇ ਹੋਣਗੇ ਬਾਣੀ ਹੈ, ਹਾਲਾਂਕਿ ਬਾਣੀ ਨਹੀਂ ਹੈ। ਤੇਰਾ ਭਾਣਾ ਮਿੱਠਾ ਲੱਗ ਹੈ, ਇਹ ਬਾਣੀ ਨਹੀਂ ਹੈ। ਬਾਣੀ ਦਾ ਸ਼ਬਦ ਹੈ ਤੇਰਾ ਕੀਆ ਮਿੱਠਾ ਲੱਗ ਹੈ, ਬਸ ਇੰਨਾ ਕੇ ਫਰਕ ਪਾ ਕੇ ਬੰਦਾ ਚੱਕਰਾਂ ਚ ਪੈ ਜਾਂਦਾ ਸੀ। ਅਸੀਂ ਪੜ੍ਹੀ ਜਾਂਦੇ ਹਾਂ ਵੱਡੀ ਗਿਣਤੀ ਦੇ ਵਿੱਚ ਵੀ ਤੇਰਾ ਭਾਣਾ ਮਿੱਠਾ ਲੱਗ ਹੈ, ਇਹ ਸ਼ਰਾਰਤਾਂ ਸੀਗੀਆਂ। ਔਰ ਰਾਮ ਵਧਾਏ ਸੋ ਵਧਾ ਬਲਕਰ ਵਧੇ ਨਾ ਕੋਏ, ਇਹ ਬਾਣੀ ਨਹੀਂ ਹੈ, ਪਰ ਤੁਸੀਂ ਬਹੁਤ ਸਾਰੀਆਂ ਅਸੀਂ ਬੱਸਾਂ ਦੇ ਉੱਪਰ ਲਿਖਿਆ ਦੇਖਿਆ ਹੈ। ਆਮ ਤੌਰ ਤੇ ਜਿੱਥੇ ਲੋਕ ਗੁਰਬਾਣੀ ਦੀਆਂ ਪੰਕਤੀਆਂ ਲਿਖਦੇ ਨੇ ਉੱਥੇ ਇਸ ਤਰ੍ਹਾਂ ਦੇ ਸ਼ਬਦ ਲਿਖੇ ਜਾਂਦੇ ਨੇ, ਜਾਂ ਜਿਵੇਂ ਉਹ ਆਪਾਂ ਪੜ੍ਹਦੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਵੀ ਬਾਣੀ ਨਹੀਂ ਹੈ। ਸੋ ਸੁਖੀ ਹੈ ਜਿਸ ਨਾਮ ਆਧਾਰ, ਲੋ ਬਿਲਕੁਲ ਐਂ ਲੱਗਦਾ ਜਿਵੇਂ ਬਾਣੀ ਹੋਵੇ, ਇਹ ਕੱਚੀ ਬਾਣੀ ਆ ਪਿਆਰਿਓ ਸਾਰੀ। ਇਸੇ ਕਰਕੇ ਆਮ ਜਿਹੜਾ ਸਿੱਖ ਸੀ ਟਪਲਾ ਖਾ ਜਾਂਦਾ ਸੀ, ਆਮ ਸਿੱਖ ਨੂੰ ਪਤਾ ਨਹੀਂ ਸੀ ਲੱਗਦਾ। ਔਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਸ ਕੁਝ ਸਿੱਖ ਆਏ ਸਨ, ਵੈਸੇ ਪਿੱਛੇ ਇਸ਼ਾਰੀ ਵਿਚਾਰ ਹੋ ਚੁੱਕੀ ਹੈ, ਭਾਈ ਮਹਿਤਾ, ਭਾਈ ਮੋਕਲ, ਭਾਈ ਚੀਚੂ ਇਤਿਆਦਕ, ਇਹਨਾਂ ਨੇ ਆਖਿਆ ਸੀ ਗਰੀਬ ਨਿਵਾਸ ਜਿਹੜਾ ਮਿਹਰਬਾਨ ਵਰਗੇ ਨੇ, ਇਹਨਾਂ ਨੇ ਜਿਹੜਾ ਪੱਕੀ ਬਾਣੀ ਦੀ ਤਰਜ ਤੇ ਜਿਹੜੀ ਆਪਣੀ ਰਚਨਾ ਤੇ ਮੋਹਰ ਇਹੀ ਵਰਤੀ ਜਾਂਦੇ ਨੇ ਨਾ, ਤੇ ਗੁਰੂ ਨਾਨਕ ਦੀ ਬਾਣੀ ਦਾ ਸਮਾਪ ਕਰਨਾ, ਸ਼ਬਦ ਭੋਗ ਪਾਇਆ ਲਿਖਿਆ ਉਹਨਾਂ ਨੇ, ਮਤਲਬ ਨੁਕਸਾਨ ਕਰ ਰਹੇ ਨੇ ਤਾਂ ਬਹੁਤ ਵੱਡਾ। ਕਹਿੰਦੇ ਨੇ ਪੰਚਮ ਪਾਤਸ਼ਾਹ ਜੀ ਨੇ, ਔਰ ਫਿਰ ਉਹ ਤੇ ਆਪ ਪਹਿਲਾਂ ਸਮਝਦੇ ਸਨ, ਪਰ ਉਹਨਾਂ ਦੇ ਜਿਹੜਾ ਸੀ ਕਹੇ, ਉਹਨਾਂ ਦੇ ਕਹਿਣ ਤੇ ਭਾਈ ਗੁਰਦਾਸ ਜੀ ਨੂੰ ਬੁਲਾ ਕੇ ਫਿਰ ਭਾਈ ਗੁਰਦਾਸ ਜੀ ਨੂੰ ਆਖਿਆ ਸੀ ਵੀ ਆਪਾਂ ਇੱਕ ਐਸੀ ਬੀੜ ਤਿਆਰ ਕਰਨੀ ਹੈ ਜਿਹੜੀ ਰਲਗੱਡ ਹੈ, ਵਿੱਚ ਮਿਲਾਵਟ ਹੈ, ਜਿਹੜੀ ਵਿੱਚ ਮਿਲਗੋਬਾ ਹੋ ਗਿਆ, ਜਿਹੜਾ ਪਤਾ ਹੀ ਨਹੀਂ ਲੱਗਦਾ ਕੱਚੀ ਪੱਕੀ ਬਾਣੀ ਦਾ, ਉਹ ਬਿਲਕੁਲ ਜਿਹੜਾ ਸੀ ਵੱਖਰਾ ਕਰ ਦੇਣਾ ਸਾਰਾ ਕੁਛ, ਨਿਰੋਲ ਤੁਰਕੀ ਬਾਣੀ ਦਾ ਗ੍ਰੰਥ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟਪਲਾ ਨਾ ਖਾ ਜਾਏ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਿੱਖ ਇਹਨਾਂ ਚੱਕਰਾਂ 'ਚ ਨਾ ਪੈ ਜਾਏ। ਇਸ ਕਰਕੇ ਆ ਜਿਹੜਾ ਸ਼ਬਦ ਆਇਆ ਨਾ, ਕਹਿੰਦੇ ਪਤ ਤਿੰਮ ਪੋਥੀ ਪਰ ਗੁਰਤੇ ਬੈਨ, ਲਿਖੇ ਪਛਾਣ ਚਤੁਰ ਗੁਰ ਜੈਨ, ਆਪਰਨ ਕੇ ਜੋ ਸ਼ਬਦ ਬਣਾਏ। ਆਪਰਨ ਕੇ ਜੋ ਮਿਹਰਬਾਨ ਦੇ ਸੀ, ਪ੍ਰਿਥੀ ਚੰਦ ਇਤਿਆਦਿਕ ਜਾਇਨਾਂ ਦੀ ਸ਼ਰਾਰਤਾਂ ਸੀ ਜਿਹੜੀਆਂ, ਉਹ ਸ਼ਬਦ ਕਹਿੰਦੇ ਪਰਖ ਪਰਖ ਕਰ ਸਰਬ ਹਟਾਏ, ਸਾਰੇ ਹਟਾ ਤੇ ਕੱਢ ਤੇ, ਜਿਹੜੇ ਵਿੱਚ ਉਹਨਾਂ ਨੇ ਮਿਲਾਵਟ ਕੀਤੀ ਸੀ ਔਰ ਬਿਲਕੁਲ ਜੁਦਾ ਕਰਤੇ ਨੇ, ਇੱਕ ਵੀ ਕੱਚੀ ਬਾਣੀ ਦਾ ਸ਼ਬਦ ਵਿੱਚ ਨਹੀਂ ਲਿਖਿਆ। ਗੱਲ ਉੱਥੇ ਆ ਗਈ ਹੈ, ਸਾਡੇ ਮਨ ਚ ਆਏਗਾ ਵੀ ਜਿਨ੍ਹਾਂ ਨੇ ਨਾਮ ਵੀ ਉਹ ਵਰਤ ਲਿਆ, ਸ਼ਬਦਾਵਲੀ ਵੀ ਉਹੀ, ਲਹਿਜਾ ਵੀ ਉਹੀ, ਸਾਰਾ ਕੁਝ ਤੁਕਬੰਦੀ ਓਦਾਂ ਦੀ, ਸਾਰਾ ਕੁਝ ਫਿਰ ਪਤਾ ਕਿਵੇਂ ਲੱਗਿਆ ਹੋਵੇਗਾ। ਤੇ ਭਾਈ ਗੁਰਦਾਸ ਕਹਿੰਦੇ ਜਿਵੇਂ ਪਤਨੀ ਆਪਣੇ ਪਤੀ ਦੇ ਸ਼ਬਦਾਂ ਨੂੰ ਪਛਾਣ ਲੈਂਦੀ ਹੈ, ਏਦਾਂ ਜਾਣੀ ਕਿ ਇੱਕ ਇਸ਼ਾਰਾ ਕੀਤਾ ਵੀ ਅਸਾਂ ਨੇ ਉਹ ਬਾਣੀ ਓਦਾਂ ਹੀ ਲਿਖੀ ਹੈ, ਜਿਹੜੀ ਮਿਲਾਵਟ ਸੀ ਉਹਨੂੰ ਪਾਸੇ ਕੀਤਾ।
ਕਹਿਮ ਗਯੋ ਏਕਾਕੀ ਭਏ,
ਇਸ ਤਰ੍ਹਾਂ ਕਹਿ ਕੇ ਜਿਹੜਾ ਭਾਈ ਗੁਰਦਾਸ ਚਲੇ ਗਏ ਨੇ, ਹੈ ਉੱਥੇ ਹੀ ਨੇ ਰਾਮਸਰ ਸਰੋਵਰ ਦੇ ਕੰਢੇ ਜਿੱਥੇ ਸਾਰਾ ਪ੍ਰਬੰਧ ਕੀਤਾ ਸੀ, ਬੀੜ ਲਿਖੀ ਜਾ ਰਹੀ ਹੈ, ਭਾਵੇਂ ਸਾਰਾ ਦਿਨ ਬਾਣੀ ਲਿਖੀ, ਉਪਰੰਤ ਸ਼ਾਮਾਂ ਨੂੰ ਆ ਵਿਚਾਰ ਹੋਈ ਤੇ ਪਾਸੇ ਹੋਏ ਹਨ।
ਭਗਤ ਜੋ ਆਣ ਦਿਖਾਈ ਦੇ,
ਦੇਖੋ ਭਾਈ ਸਾਹਿਬ ਬਹੁਤ ਸੰਖੇਪ ਜਾ ਰਹੇ ਨੇ, ਹੁਣ ਕੱਲੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦਾ ਜ਼ਿਕਰ ਹੋਇਆ, ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜ਼ਿਕਰ ਨਹੀਂ ਆਇਆ, ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦਾ ਜ਼ਿਕਰ ਨਹੀਂ ਆਇਆ। ਇਹਦਾ ਭਾਵ ਹੈ ਸਾਰੀ ਬਾਣੀ ਰਾਗਾਂ ਚ ਲਿਖਾਤੀ, 64 ਦੇ ਵਿੱਚ ਇਹ ਹੈ ਵੀ ਸ਼੍ਰੀ ਰਾਗ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਸੀ ਉਹ ਲਿਖਾਈ, ਫਿਰ ਗੁਰੂ ਅਮਰ ਅੰਗਦ ਸਾਹਿਬ ਮਹਾਰਾਜ ਦੇ ਸਲੋਕ ਨੇ ਉਹ ਤੇ ਕਿਤੇ ਕਿਤੇ ਐਡ ਕੀਤੇ ਨੇ, ਇਕੱਠੇ ਨਹੀਂ ਹੈਗੇ ਕਿਤੇ ਵੀ ਇਹ। ਔਰ ਗੁਰੂ ਅਮਰਦਾਸ ਜੀ ਦੀ ਬਾਣੀ ਜਿਹੜੀ 17 ਰਾਗਾਂ ਸੀ ਉਹ ਵੱਖਰੇ ਵੱਖਰੇ ਰਾਗਾਂ ਚ ਲਿਖਾਈ, ਗੁਰੂ ਰਾਮਦਾਸ ਜੀ ਦੀ ਜਿਹੜੀ 30 ਰਾਗਾਂ ਚ ਬਾਣੀ ਸੀਗੀ ਉਹ ਲਿਖਾਈ, ਮਤਲਬ ਉਹ ਸਾਰੀ ਬਾਣੀ ਲਿਖਾਈ ਪ੍ਰੋਪਰ ਸਾਰੀ। ਫਿਰ ਰਾਗਾਂ ਚ ਭਗਤਾਂ ਦੀ ਬਾਣੀ ਵੀ ਆਉਂਦੀ ਹੈ, ਹਰ ਰਾਗ ਦੇ ਵਿੱਚ ਤਕਰੀਬਨ ਭਗਤਾਂ ਦੀ ਬਾਣੀ ਹੈਗੀ ਹੈ। ਫਿਰ ਕਹਿੰਦੇ ਨੇ ਭਗਤਾਂ ਦੀ ਬਾਣੀ ਕਿੱਦਾਂ, ਭਗਤ ਜੋ ਆਣ ਦਿਖਾਈ ਦੇ, ਇੱਥੇ ਭਗਤਾਂ ਨੇ ਵੀ ਆਉਣਾ ਕੀਤਾ, ਇੱਥੇ ਥੋੜਾ ਜਿਹਾ ਮਤ ਭੇਦ ਹੈ। ਜਿਹੜੇ ਭਗਤ ਹੋ ਚੁੱਕੇ ਸਨ ਬਹੁਤ ਪਹਿਲਾਂ, ਜਿਵੇਂ ਭਗਤ ਫਰੀਦ ਜੀ ਕਿੰਨਾ ਸਮਾਂ ਪਹਿਲਾਂ ਹੋ ਚੁੱਕੇ ਨੇ, ਭਗਤ ਰਵਿਦਾਸ ਜੀ ਕਾਫੀ ਸਮਾਂ ਪਹਿਲਾਂ ਹੋ ਚੁੱਕੇ ਨੇ, ਭਗਤ ਕਬੀਰ ਜੀ ਤੇ ਆਦਿਕ ਇਹ ਸਰੀਰਕ ਤੌਰ ਤੇ ਉਸ ਵੇਲੇ ਨਹੀਂ ਸਨ। ਵਿਦਵਾਨਾਂ ਦਾ ਮੰਨਣਾ ਹੈ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਕੋਲੇ ਬਾਣੀ ਸੀ ਉਹਨਾਂ ਦੀ, ਹੁਣ ਬਾਣੀ ਕਿੱਥੋਂ ਆਈ? ਔਰ ਇਹ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਨਾ ਗੁਰੂ ਗ੍ਰੰਥ ਪ੍ਰਿੰਸੀਪਲ ਸਤਵੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਇਤਿਹਾਦਕ, ਬਹੁਤ ਸਾਰੀਆਂ ਬੁੱਕਸ ਹੈਗੀਆਂ ਨੇ, ਡਾਕਟਰ ਮਹਿੰਦਰ ਕੌਰ ਗਿੱਲ ਇਹਨਾਂ ਦੀ ਕਿਤਾਬ ਹੈ, ਡਾਕਟਰ ਸਰਵਜਿੰਦਰ ਸਿੰਘ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਧਰਮ ਅਧਿਐਨ ਦੇ ਮੁਖੀ ਨੇ, ਜਦੋਂ ਅਸੀਂ ਉੱਥੇ ਪਟਿਆਲੇ ਧਰਮ ਅਧਿਐਨ ਦੀ MA ਕਰਦੇ ਸਨ, ਸਾਡੇ ਉਹ ਲੱਗਦੇ ਸਨ ਜਿਹੜੀ ਸੀ 5-4 ਦਿਨਾਂ ਦੀ PCP, ਉਦੋਂ ਉਹ ਡਾਕਟਰ ਸਰਵਜਿੰਦਰ ਸਿੰਘ ਹੋਰਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਆਮ ਤੌਰ ਤੇ ਇਹ ਪੜ੍ਹਾਈਆਂ ਜਾਂਦੀਆਂ, ਉਹਨਾਂ ਨੂੰ ਬੇਸ ਬਣਾ ਕੇ ਬਹੁਤ ਸਾਰੇ ਵਿਦਵਾਨ ਗੱਲ ਕਰਦੇ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਬਈ ਉਹਨਾਂ ਦਾ ਮੰਨਣਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ 4 ਉਦਾਸੀਆਂ ਦੌਰਾਨ ਜਿਨ੍ਹਾਂ ਜਿਨ੍ਹਾਂ ਭਗਤਾਂ ਦੇ ਥਾਵਾਂ ਤੇ ਗਏ ਉੱਥੋਂ ਉੱਥੋਂ ਬਾਣੀ ਉਹਨਾਂ ਨੇ ਇਕੱਤਰ ਕੀਤੀ ਉਹਨਾਂ ਦੇ ਉਤਰਾਧਿਕਾਰੀਆਂ ਦੇ ਕੋਲੋਂ, ਉਹ ਸਾਰੀ ਬਾਣੀ ਦਾ ਖਜ਼ਾਨਾ ਉਹਨਾਂ ਦੇ ਪਾਸ ਸੀ, ਜਿਹੜੀ ਜਿਹਦੀ ਗੱਲ ਭਾਈ ਗੁਰਦਾਸ ਕਹਿੰਦੇ ਨੇ ਵੀ ਆਸਾ ਹੱਥ ਕਿਤਾਬ ਕੱਛ, ਗੁਰੂ ਸਾਹਿਬ ਦੇ ਪਾਸ ਇੱਕ ਪੋਥੀ ਹੁੰਦੀ ਸੀ ਜਿਹਦਾ ਰੈਫਰੈਂਸ ਭਾਈ ਸਾਹਿਬ ਜੀ ਇੱਦਾਂ ਵੀ ਦਿੰਦੇ ਨੇ, ਪੁੱਛਣ ਫੋਲ ਕਿਤਾਬ ਨੋ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਜਦੋਂ ਗੁਰੂ ਸਾਹਿਬ ਦੀ ਉਹਨਾਂ ਮੁੱਲਾ ਮਲਾਣਿਆਂ ਕਾਜ਼ੀਆਂ ਨਾਲ ਡਿਸਕਸ ਹੁੰਦੀ ਹੈ ਔਰ ਉਹਨਾਂ ਨੇ ਪੁੱਛਿਆ ਸੀ ਵੀ ਆਹ ਜਿਹੜੀ ਤੁਹਾਡੇ ਪਾਸ ਕਿਤਾਬ ਹੈਗੀ ਹੈ ਪੋਥੀ ਹੈ ਨਾ, ਇਹਨੂੰ ਖੋਲ ਕੇ ਦੱਸੋ ਤੁਹਾਡੀ ਜਿਹੜੀ ਹੈ ਵਿਚਾਰਧਾਰਾ ਦੇ ਮੁਤਾਬਕ ਵੀ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ, ਰੱਬ ਦੀ ਦਰਗਾਹ ਦੇ ਵਿੱਚ ਹਿੰਦੂ ਨੂੰ ਸਤਿਕਾਰ ਮਿਲਣਾ ਕਿ ਮੁਸਲਮਾਨ ਨੂੰ ਮਿਲਣਾ। ਉੱਥੇ ਭਾਈ ਗੁਰਦਾਸ ਲਿਖਦੇ ਨੇ ਪੁੱਛਣ ਫੋਲ ਕਿਤਾਬ ਨੂੰ, ਇਹਦਾ ਮਤਲਬ ਗੁਰੂ ਸਾਹਿਬ ਦੇ ਪਾਸ ਇੱਕ ਪੋਥੀ ਹੋਇਆ ਕਰਦੀ ਸੀ, ਉਹ ਪੋਥੀਆਂ ਦਾ ਜ਼ਿਕਰ ਆਪਾਂ ਪਿੱਛੇ ਸਰਵਣ ਕੀਤਾ। ਸੋ ਹੁਣ ਇੱਥੇ ਹੈ ਵੀ ਭਗਤਾਂ ਦੀ ਬਾਣੀ ਆਲਰੇਡੀ ਸੀ, ਹਾਂ ਜਿਹੜੇ ਸਮਕਾਲੀ ਭਗਤ ਸਨ ਗੁਰੂ ਸਾਹਿਬ ਦੇ ਸਮਕਾਲੀ, ਉਹ ਭਗਤ ਆਉਂਦੇ ਨੇ, ਉਹਨਾਂ ਦੀ ਗੱਲਬਾਤ ਵੀ ਹੋਵੇਗੀ ਲੰਮੀ ਚੌੜੀ, ਉਹ ਆਪਣੀ ਬਾਣੀ ਇਸ ਪਵਿੱਤਰ ਬੀੜ ਦੇ ਵਿੱਚ ਸ਼ਾਮਿਲ ਕਰਨ ਲਈ ਜ਼ੋਰ ਲਾਉਣਗੇ, ਯੱਦ ਕਰਨਗੇ, ਡਰਾਵੇ ਦੇਣਗੇ, ਧਮਕੀਆਂ ਦੇਣਗੇ, ਉਹ ਆਪਾਂ ਬਚਾਂਗੇ। ਪਰ ਭਾਈ ਸਾਹਿਬ ਨੇ ਬਹੁਤ ਸੰਖੇਪ ਜ਼ਿਕਰ ਕੀਤਾ ਜਿਹੜੇ ਹੋ ਚੁੱਕੇ ਭਗਤ ਨੇ, ਭਗਤ ਰਵਿਦਾਸ, ਭਗਤ ਕਬੀਰ ਇਤਿਆਦਕ, ਇੱਥੇ ਭਾਈ ਸਾਹਿਬ ਨੇ ਆਪਣੇ ਢੰਗ ਨਾਲ ਲਿਖਿਆ, ਕਹਿੰਦੇ ਉਹ ਵੀ ਆਏ ਨੇ, ਉਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਦਿਖਾਈ ਦਿੱਤੇ ਹਨ।
ਜਿਨ ਦੇਖਤੇ ਹੋ ਤੋ ਉਧਾਰ,
ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਉਧਾਰ ਹੋ ਜਾਂਦਾ ਹੈ,
ਸਤਿਗੁਰ ਦੀਨਨ ਕਰ ਪ੍ਰਤਪਰ,
ਔਰ ਉਹ ਸਾਹਿਬ ਜੀ ਦੇ ਪਾਸ ਆਏ ਨੇ ਸਤਿਗੁਰੂ ਜੀ ਦੀ, ਜਿਹੜੇ ਸਤਿਗੁਰੂ ਗਰੀਬਾਂ ਦੀ ਪਾਲਣਾ ਕਰਨ ਵਾਲੇ ਨੇ, ਇਹਨਾਂ ਦੇ ਪਾਸ ਉਹਨਾਂ ਭਗਤਾਂ ਦਾ ਆਉਣਾ, ਭਾਈ ਸਾਹਿਬ ਲਿਖਦੇ ਹਨ
ਪਦ ਅਰਬਿੰਦ ਬੰਦਨਾ ਕੀਨ,
ਉਹਨਾਂ ਸਾਰੇ ਭਗਤਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਤੇ ਆ ਕੇ ਬੰਦਨਾ ਨਮਸਕਾਰ ਸਿਜਦਾ ਕੀਤਾ ਹੈ,
ਦਰਸ ਬਿਲੋਕ ਪ੍ਰੇਮ ਚਿਤ ਭੀਨਸ,
ਔਰ ਉਹਨਾਂ ਨੇ ਗੁਰੂ ਸਾਹਿਬ ਦੇ ਰੱਜ ਕੇ ਦਰਸ਼ਨ ਕੀਤੇ ਨੇ, ਚਿਤ ਪ੍ਰੇਮ ਦੇ ਵਿੱਚ ਭਿੱਜ ਗਿਆ, ਪ੍ਰੇਮ ਦੇ ਵਿੱਚ ਗੁੜਚ ਹੋ ਗਏ ਨੇ, ਕਿਉਂਕਿ ਦਰਸ਼ਨ ਪਰਸੇ ਗੁਰੂ ਕੈ इस तरह की खेड वापरी है। उन्हां सारे भगतां दा जिक्र कविराज भाई संतोख सिंह जी ने निराले ढंग नाल कीता है और कहिंदे ने आके गुरु साहिब दे दर्शन कीते, नमस्कारां करियां जी।
सब ठांडे होए सतत उचारी,
उन्हां सारिआं ने ठांडे दा अर्थ हुंदा खड़ोना, उन्हां सारिआं ने सतगुरु दे सामने खड़ो के हथ जोड़ के उस्तति की है, गुरु साहब की वडियाई की है, जस किया। उस्तति विच केड़े शब्द कहे ने, ध्यान नाल सुनना जी।
पार ब्रह्म तुम नार तन धारी,
उन्होंने आख्या कहन लगे हे पार ब्रह्म तुसी मनुखा शरीर धार के आए हो। इहदे विच कोई दोरावा नहीं, भगतां की परिभाषा होर है, गुरु की परिभाषा होर है। भगत जेड़ा है वह बाद विच भगत बनता, मैनू खिमा करना। जन्म तो तुसी देखो पहला कोई किहो जिहा काम करदा सी, कोई किहो जिहा करदा सी, इथों तक भी कई तो इहो जिहा काम करदे सन जिन्हां नूं समाज परवाह ही नहीं सी करदा। कईआं दा जीवन पहला कैसा सी, जिंदगी च मोड़ आया, चेंज आई, तो वह भगती भावना वाले पासे आ गए, उन्होंने भगती की, प्रवान हो गए। गुरु अर्जन साहब महाराज ने बकायदा जिक्र किया, गोविंद 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 संग नाम दियो मन लीना, आड़ दाम को छिपर होयो लाखीना, बुनना तनना त्याग कै प्रीत चरण कबीरा, नीच कुला जो लाहरा भयो गुनिंग हीरा, रविदास बंता टोर नी तिन त्यागी माया, प्रगट होवा साध संग हर दर्शन पाया। उन्होंने सारे भगतों का जिक्र किया। सो कहण दा भाव, जिहड़ा गुरु है, गुरु नानक साहब महाराज आदि तो गुरु ने, जन्म तो गुरु ने, प्रकाश तो गुरु ने, पर भगत बाद विच चेंज आउंदा है। चलो इत्थे कहिंदे ने उन्हां भगतां ने आके सतगुरु श्री गुरु अर्जन साहिब महाराज दी उस्तति कीती है, कहिण लगे तुसी हे पार ब्रह्म और तुसी आप मनुखी शरीर धार के संसार दे पार उतारे लई, संसार दे उधार लई आयो। गुरु साहिब लई ही भट्टा ने शब्द वरते ने, आप नारायण कला धार जग मह पर भरियो, निरंकार आकार जोत जग मंडल करियो। मैनू माफी देनी, भगतां लई इह शब्द नहीं वरते, इह गुरु जोत लई वरते हन।
कोर जान काजो को काला,
ओह कह रहे ने जिहड़े भगत ने, कहिंदे कलयुग दा समां बड़ा भयानक, बड़ा कलह कलेश दा समां, बड़ा डरावना ते विकारां भरिया समां जिहड़ा है, कलयुग को काला, इह देख के आप आए हो।
आप अवतरे प्रभु कृपाला,
आपने अवतार धारिया कलयुगी जीवां दा पार उतारा करन लई, कलयुगी जीवां नूं भव सागर चो पार लाउण लई आप दा आउणा होया है।
भगत बशल बस प्रेम गोसाई,
और आप भगतां दे प्रेमी हो, भगतां नूं प्यार करन वाले हो, भगत बशल हो, भगतां दी लाज रखण वाले हो। परमात्मा दा इक नाम भगत बशल भी है, वह भगतां दी राखी करदा, हर जुग जुग भगतो पाया पैज रखदा आया राम राजे। ओ परमात्मा भगतां नूं इन्ना प्यार करदा है, बाबा जी कहिंदे भगत तेरा मन भावंदे दर सोहन कीर्त गावंदे, नानक कर्मा बाहर दर ढो न लहणी धामंदे, कबूल न बुझण अपना अणहोंदा आप गणायंदे। ओ आसा दी वार च बचन आउंदे ने। सो इत्थे उन्होंने आख्या तुसी बड़ा प्रेम करने वाले हो, भगतां दे राखे है गए हो।
श्री अर्जन पंचम तन पाई,
और तुसा ने गुरु अर्जन देव जी नूं कह रहे ने, तुसा ने गुरु नानक साहिब महाराज दा पंजवां शरीर धारिया है।
मुझंग छंद महाराज राजन राजा बिराजन,
इहना जिहड़ा सी सिफत कर रहे ने, गुरु अर्जन साहिब महाराज दी वडियाई है। भुजंग संद यह छंद है, चाल है, जिवें तुसी जाप साहिब च पढ़दे हो भुजंग दा अर्थ हुंदा सप, सप वर्गी चाल है, यह छंदा की अपनी चाल है, छंदा बंदा की अपनी दुनिया है। सो इत्थे वह लिखते ने, कहिंदे महाराज राजान राजा बिराजो, आ महाराजियां दे राजे है गए हो।
सबे लोग जाके सुदाता समाज,
आप सारे दुनिया दे दाते हो, सारिआं नूं दातां देण वाले हो।
कली काल मैं नाम को दान दे,
आप कलयुग दे समें च नाम नाम दान कर दियो, नाम दा जग लाउंदे हो, नाम वरतौंदे हो।
अनेकां दासां को तार ले हो,
और तुसां ने अनेकां नूं तारिया, तुसी सारिआं नूं तारन वाले हो, सारिआं दा जीवन रूपी बेड़ा भव सागर चों पार लाउण आए हो।
महासिंध भन्नी दज है मूर महानी,
और महासागर रूपी अग्नि मूर्खां ते घमंडियां नूं जिहड़ा साड़दी हैगी है।
तुही एक रख कृपा जह ठानी,
ओदे तो बचाउण वाले हो, तुसी ही राखे है गए हो।
सो पंथन सोखे नंग देखा वो संदेह,
लोगां ने जेड़े बहुत एदू पहला पीर पैगंबर होए ने बड़े औखे रस्ते दसे ने, ਕੋਈ ਕਹਿੰਦਾ ਖਾਣਾ ਛੱਡ ਦਿਓ, ਕੋਈ ਕਹਿੰਦਾ ਪਹਾੜਾਂ 'ਚ ਚਲੇ ਜਾਓ, ਕੋਈ ਕਹਿੰਦਾ ਧਰਤੀ 'ਚ ਟੋਆ ਪੁੱਟ ਲਓ, ਕੋਈ ਕਹਿੰਦਾ ਨੰਗੇ ਹੋ ਜਾਓ, ਕੋਈ ਕੁਝ। ਉਹ ਕਹਿੰਦੇ ਸੁਪੰਥੰਗ ਸੁਖੈਨੰਗ ਦਿਖਾਵੋ ਸੰਦੇਹਾ, ਤੁਸੀਂ ਤੇ ਸੌਖਾ ਪੰਥ ਦਿੱਤਾ, ਸੌਖਾ ਰਸਤਾ, ਇੱਥੇ ਤੇ ਕੀ ਸੀ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਰੱਬ ਨੂੰ ਪ੍ਰਾਪਤ ਹੋ ਜਾਓਗੇ। ਉਹ ਕਹਿੰਦੇ ਸੀ ਸਾਰਾ ਕੁਝ ਛੱਡੋ, ਇੱਕ ਤਾਰ ਸਮਾਧੀਆਂ ਲਾਓ, ਲਗਾਤਾਰ ਲਾਓ ਤੇ ਤਾਂ ਰੱਬ ਨੂੰ ਮਿਲੋਗੇ। ਗੁਰੂ ਨਾਨਕ ਦਾ ਤੇ ਨਿਰਾਲਾ ਉਪਦੇਸ਼ੀ ਤੇ ਕਹਿੰਦੇ ਸੀ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇੱਥੇ ਤੇ ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਏਡਾ ਨਿਰਾਲਾ ਪੰਥ ਕਿਸੇ ਦਾ ਨਹੀਂ ਹੈ। ਸਤਿਗੁਰੂ ਕਹਿੰਦੇ ਹੱਸਣਾ ਛੱਡਣਾ ਥੋੜੋ ਹੈ, ਨਾ ਖਾਣਾ ਛੱਡਣਾ, ਨਾ ਪੀਣਾ ਛੱਡਣਾ, ਨਾ ਬੋਲ ਚਾਲ ਛੱਡਣੀ ਹੈ, ਸਾਰਾ ਕੁਝ ਕਰਦਿਆਂ ਰੱਬ ਨੂੰ ਪਾ ਸਕਦੇ ਹੋ। ਕਿੱਦਾਂ ਜੀ, ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ, ਜੇ ਜੁਗਤੀ ਲੈ ਲਓਗੇ ਤਾਂ, ਜੁਗਤੀ ਤੋਂ ਬਿਨਾਂ ਨੀ। ਚਲੋ ਉਹ ਭਗਤ ਜਿੱਦਾਂ ਦੀ ਸਿਫਤ ਕਰ ਰਹੇ ਹਨ,
ਬਿਕਾਰੰ ਬਿਦਾਰੋ ਜਪੇ ਨਾਸ਼ ਮੋਹ,
ਔਰ ਬਿਕਾਰੰ ਬਿਦਾਰੋ, ਤੁਸੀਂ ਸਾਰਿਆਂ ਦੇ ਵਿਕਾਰਾਂ ਨੂੰ ਮਾਰਨ ਵਾਲੇ ਹੋ, ਵਿਕਾਰੀ ਸੋਚ ਦਾ ਭੋਗ ਪਾਉਣ ਵਾਲੇ ਹੋ।
ਤੁਸੀਂ ਬ੍ਰਹਮ ਗਿਆਨੀ ਬ੍ਰਹਮੰ ਰੂਪ ਤੇਰੋ,
ਤੁਸੀਂ ਹੀ ਬ੍ਰਹਮ ਗਿਆਨੀ ਹੋ, ਤੁਸੀਂ ਹੀ ਬ੍ਰਹਮ ਦਾ ਸਰੂਪ ਹੈਗੇ ਹੋ। ਬ੍ਰਹਮ ਦਾ ਭਾਵ ਇੱਥੇ ਪ੍ਰਮਾਤਮਾ ਪਰਮੇਸ਼ਰ ਹੈਗਾ ਹੈ।
ਤੁਸੀਂ ਏਕ ਈਸ਼ੰ ਸਭ ਲੋਕ ਚੇਰੋ,
ਈਸ਼ੰ ਦਾ ਅਰਥ ਹੁੰਦਾ ਮਾਲਕ, ਈਸ਼ ਜਿਵੇਂ ਜਗਤੀਸ਼ ਹੈ, ਜਗਦੀਸ਼ ਹੈ, ਜਗਦੀਸ਼ ਜਗਤ ਦਾ ਮਾਲਕ, ਜਗਤੀ, ਇਹ ਦੋ ਸ਼ਬਦਾਂ ਤੋਂ ਭਾਵ ਹੈ ਤੂੰ ਹੀ ਇੱਕ ਈਸ਼ੰ, ਤੁਸੀਂ ਸਾਰਿਆਂ ਦੇ ਮਾਲਕ ਹੋ। ਸਭਾ ਲੋਕ ਚੇਰੋ, ਸਾਰੇ ਤੁਹਾਡੇ ਚੇਲੇ ਹੈਗੇ ਹਨ।
ਤੂੰ ਇੱਕ ਰੂਪੰ ਤੂੰ ਰੂਪ ਨਾਨ,
ਤੇਰੇ ਹੀ ਸਾਰੇ ਰੂਪ ਨੇ ਤੇ ਤੂੰ, ਤੇਰਾ ਕੋਈ ਵੀ ਰੂਪ ਨਹੀਂ ਹੈ। ਜਿਵੇਂ ਤੁਸੀਂ ਸੋਹਲਾ ਸਾਹਿਬ ਦੇ ਵਿੱਚ ਪੜ੍ਹਦੇ ਹੋ, ਸੋਹਲਾ ਸਾਹਿਬ ਦੇ ਵਿੱਚ ਸਾਰੇ ਜਿਕਰਮ ਸਹਿਸਤਾ ਨੈਣ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸਤਾ ਗੰਧ ਵਿੱਚ ਚਲਤ ਮੋਹੀ। ਔਰ ਉਸ ਪਾਸੇ ਤੋਂ ਭਗਤਾਂ ਨੇ ਕਹਿਆ ਜੀ,
ਤੁਸੀਂ ਜੀਵ ਕਾ ਦੇ ਕਰੇ ਜੀਵ ਖਾਨ,
ਔਰ ਤੁਸੀਂ ਸਾਰਿਆਂ ਦੀ ਜੀਵਕਾ ਹੋ, ਸਾਰਿਆਂ ਨੂੰ ਰੋਜੀ ਦਿੰਦੇ ਹੋ ਤੇ ਸਾਰਿਆਂ ਦੇ ਵਿੱਚ ਬੈਠ ਕੇ ਤੁਸੀਂ ਹੀ ਖਾਂਦੇ ਹੋ।
ਕਰੀ ਸੇਵ ਹੈਰੋ ਕਰਾ ਮਾਤ ਦਾਨੀ,
ਔਰ ਤੁਸੀਂ ਸਾਰਿਆਂ ਦੀ ਕੀਤੀ ਸੇਵਾ ਦੇਖਦੇ ਹੋ, ਤੁਸੀਂ ਕਰਾ ਮਾਤ ਦੇ ਦਾਤੇ ਹੋ। ਮੈਂ ਫੇਰ ਬੇਨਤੀ ਕਰਦੇ ਹਾਂ, ਭਗਤ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਵਡਿਆਈ ਕਰ ਰਹੇ ਨੇ, ਜਿਹੜੇ ਬਚਨ ਆਪਾਂ ਸਾਂਝੇ ਕਰ ਰਹੇ ਹਾਂ ਇਹ ਅਕਾਲ ਪੁਰਖ ਦੇ ਸੰਬੰਧ ਵਿੱਚ ਬਾਣੀ 'ਚ ਵਾਰ ਵਾਰ ਆਉਂਦੇ ਨੇ। ਤੇ ਜਿਹੜੇ ਭਗਤ ਨੇ ਉਹ ਗੁਰੂ ਨੂੰ ਅਕਾਲ ਪੁਰਖ ਮੰਨ ਰਹੇ ਨੇ, ਅਕਾਲ ਪੁਰਖ ਦੀ ਜੋਤ ਮੰਨ ਕੇ ਕਹਿ ਰਹੇ ਹਨ।
ਗੁਣ ਗਿਆਨ ਸਰਵਗਿਆਨ ਕਰਤਾਗਿਆਨ ਪਰਪਾਨੀ,
ਤੁਸੀਂ ਗੁਣਾਂ ਦੇ ਗਿਆਤਾ ਹੈਗੇ ਹੋ, ਕੀਤੇ ਨੂੰ ਜਾਣਨ ਵਾਲੇ ਹੋ, ਸਾਰੇ ਗਿਆਨ ਦੇ ਭੰਡਾਰ ਹੈਗੇ ਹੋ।
ਅਮਾਨੰ ਸਮਾਨੰ ਸਮਾਨ ਬ੍ਰਿਤੀ ਹੈ,
ਤੁਹਾਡੀ ਬ੍ਰਿਤੀ ਇੱਕ ਸਮਾਨ ਹੈ, ਆਪ ਉਧਾਰ ਚਿੱਤ ਹੈਗੇ ਹੋ।
ਉਧਾਰੰ ਅਪਾਰੰ ਨਾ ਕੈਸੇ ਮਿਤੀ ਹੈ,
ਤੁਹਾਡਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਜੀ।
ਤੁਸੀਂ ਦੀਨ ਬੰਧੂ ਦਇਆਵਾਨ ਦਾਤਾ,
ਤੁਸੀਂ ਹੀ ਗਰੀਬਾਂ ਦੇ ਰਖਵਾਲੇ ਹੋ, ਤੁਸੀਂ ਦਇਆਵਾਨ ਹੋ, ਤੁਸੀਂ ਸਾਰਿਆਂ ਦੇ ਦਾਤੇ ਹੋ।
ਭਏ ਬੰਸ ਬੇਦੀਨ ਵਿੱਚ ਬਖਿਆਤ,
ਤੁਸੀਂ ਜਿਹੜਾ ਸੀ ਬੇਦੀਆਂ ਦੀ ਬੰਸ ਵਿੱਚ ਪ੍ਰਗਟ ਹੋਏ ਜੀ।
ਵਨ ਅੰਗ ਦੰਗ ਰੂਪ ਹੋਏ ਗੋਸਾਈ,
ਫਿਰ ਤੁਸੀਂ ਅੰਗਦ ਦੇਵ ਜੀ ਦੇ ਰੂਪ ਦੇ ਵਿੱਚ ਹੋ ਗਏ। ਆ ਸੁਣਿਓ, ਸਾਡਾ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਦੇ ਉੱਪਰ, ਏਡਾ ਯਕੀਨ, ਏਡਾ ਭਰੋਸਾ। ਅਸੀਂ ਗੁਰੂ ਨੂੰ ਆਮ ਇਨਸਾਨ ਮੰਨੀ ਜਾਂਦੇ ਹਾਂ, ਆਮ ਆਦਮੀ ਮੰਨ ਕੇ ਬੜੀਆਂ ਗੱਲਾਂ ਚੱਲੀਆਂ ਨੇ, ਨੁਕਸਾਨ ਹੈ ਸਿੱਖ ਦਾ। ਏਡਾ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਦੇ ਉੱਪਰ, ਬਸ ਗੁਰੂ ਹੀ ਸਰਬ ਕਲਾ ਸਮਰੱਥ ਹੈ, ਗੁਰੂ ਹੀ ਸਾਰਾ ਕੁਝ ਕਰਨ ਦੇ ਯੋਗ ਹੈ। ਔਰ ਸਾਨੂੰ ਬਿਲਕੁਲ ਅਕਾਲ ਪੁਰਖ ਦਾ ਸਰੂਪ ਇੱਥੇ ਭਾਈ ਸਾਹਿਬ ਨੇ ਬਿਆਨਿਆ, ਤੇ ਇਹ ਸਮਝਣਾ ਹੈ ਕਿਨਕਾ ਏਕ ਜਿਸ ਜੀਵ ਸਾਵੈ, ਇਹ ਗੱਲ ਹਿਰਦੇ ਚ ਵਸਾ ਲਈਏ ਤੇ ਖੇਡੇ ਕੁਝ ਹੋਰ ਵਾਪਰ ਸਕਦੀਆਂ ਹਨ।
ਪਿਤਾ ਮੋਹਰੀ ਕੇ ਤ੍ਰਿਤੀ ਦੇਹ ਗਾਏ,
ਫਿਰ ਤੁਸੀਂ ਮੋਹਰੀ ਦੇ ਪਿਤਾ ਭਾਵ ਗੁਰੂ ਅਮਰਦਾਸ ਦੇ ਰੂਪ ਦੇ ਵਿੱਚ ਹੋਏ ਜੀ।
ਗੁਰੂ ਰਾਮਦਾਸ ਪ੍ਰਕਾਸ਼ ਬਹੋਰੀ,
ਫਿਰ ਤੁਸੀਂ ਗੁਰੂ ਰਾਮਦਾਸ ਦੇ ਰੂਪ ਦੇ ਵਿੱਚ ਪ੍ਰਕਾਸ਼ ਹੋਏ ਹੋ।
ਪੰਚਮੇ ਆਪ ਰੂਪੰ ਬਹੋਰੀ,
ਹੁਣ ਤੁਸੀਂ ਪੰਜਵੇਂ ਸਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਇੱਥੇ ਭਗਤ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਨਮੁਖ ਖੜੋ ਕੇ ਕਹਿੰਦੇ ਹਨ।
ਸਦਾ ਸ਼ਾਂਤ ਚਿਤੰ ਖਿਮਾਵੰਤ ਤੀਰੰ,
ਤੁਸੀਂ ਸਦਾ ਸ਼ਾਂਤ ਚਿੰਤੋ, ਖਿਮਾਵੰਤੋ ਤੇ ਧੀਰਜਵਾਨੋ, ਆ ਪੰਕਤੀਆਂ ਯਾਦ ਰੱਖਿਓ। ਗੁਰੂ ਸਾਹਿਬ ਕਿੱਡੇ ਸ਼ਾਂਤ ਚਿੱਤ ਨੇ ਤੁਹਾਨੂੰ ਅੱਗੇ ਪਤਾ ਲੱਗੇਗਾ। ਮਾਫੀ ਦੇਣੀ ਹਾਲੇ ਸਮਾਂ ਤੇ ਨਹੀਂ ਹੈ, ਪਰ ਇਸ਼ਾਰੇ ਮਾਤਰ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਸ਼ਾਂਤ ਰਹਿਣਗੇ। ਔਰ ਕਹਿੰਦੇ ਤੁਮ ਸਦਾ ਸ਼ਾਂਤ ਚਿੱਤ ਖਿਮਾ ਬੰਤ, ਤੁਸੀਂ ਖਿਮਾ ਬੰਤ ਹੋ, ਐਡੇ ਖਿਮਾ ਦੇ ਦਾਤੇ ਨੇ, ਪ੍ਰਿਥੀ ਚੰਦ ਦੀਆਂ ਸਾਰੀਆਂ ਗੱਲਾਂ ਮਾਫ ਕਰੀ ਜਾਣਗੇ, ਬੜੀਆਂ ਬੜੀਆਂ ਗੱਲਾਂ ਹੋਣਗੀਆਂ। ਤੁਸੀਂ ਧੀਰਜਵਾਨ ਹੋ, ਧੀਰਜ ਦੇ ਦਾਤੇ ਹੋ।
ਰਸੰਗ ਇੱਕ ਬ੍ਰਿਤੀ ਅਬੈਰੰ ਅਪਹਿਰੰ,
ਤੁਸੀਂ ਨਿਰਵੈਰ ਹੋ, और तुसी निरपाओ हो तुहाडी वृत्ति एक रस टिकी रहिंदी है।
जनंग सतनंग कृपा ठंग निदानंग
और आप कृपा धार के लोकां नूं ज्ञान देंदे हो ना परमात्मा दे नाम नाल जोड़दे हो।
दो लोक की त्रास की नंग जोही नंग
दोनां लोकां दा डर खत्म हो जांदा तुहाडे नाल जुड़िया। देखो आ लोक दा डर है, इत्थे बहुत डर है, असीं डर दे विच जी रहे हां, पल पल डर दे विच आ ना हो जाए आ ना हो जाए, कई तरह दा डर है। ते एक गाहां दा डर है, जमां दा डर है, आवागमन दा डर है। तुहाडे नाल जुड़िया दोवें तरह दे जिहड़े डर ने ओह मुक जांदे हन।
लखे नाहे तोक परमंग तार मूढ़ा
तुहानू जिहड़ा सी हर मनुख समझ नहीं सकदा, तुसीं भाव इतने महान है गे।
महासुख मंग रूप गूढ़ा न गूढ़ा
तुसीं महासुखम रूप हो ते गुजियां दे गुजे हो भाव मैं बार बार अज कर रहा भी समझियो। गुरु अर्जन साहिब महाराज सन्मुख खड़ो के उन्हां दे विचों देख के परमात्मा दी जोत नूं ते जिवें भगत कहंदे जी
सदा जय सदा जय सदा जय आनंद।
हे आनंद स्वरूप तुहाडी सदा ही जय होवे, ਤੁਹਾਡੀ ਸਦਾ ਹੀ ਜੈ ਹੋਵੇ, ਤੁਹਾਡੀ ਸਦਾ ਹੀ ਜੈ ਹੋਵੇ ਜੀ।
ਨਮਹ ਤੰਗ ਨਮਹ ਤੰਗ ਨਮਹ ਤੰਗ ਬੇਲੰਦੋ
ਔਰ ਤੁਹਾਨੂੰ ਨਮਸਕਾਰ 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 ਕਰਦੇ ਹਾਂ।
ਸਦਾ ਬਾਗ ਬਕ ਤਰੰਗ ਸੋ ਚੰਦੇ ਮਨਿੰਦੋ
ਤੁਹਾਡੇ ਚੰਦਰਮਾ ਵਰਗੇ ਮੁਖ ਚੋਂ ਅੰਮ੍ਰਿਤ ਵਰਗੇ ਸ਼ਬਦ ਨਿਕਲਦੇ ਨੇ, ਗੁਰੂ ਦੀ ਰਸਨਾ ਚੋਂ ਨਿਕਲੇ ਹੋਏ ਸ਼ਬਦ ਹੈ ਹੀ ਅੰਮ੍ਰਿਤ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ ਸਾਰੀ ਬਾਣੀ ਅੰਮ੍ਰਿਤ ਜੈਸੀ ਹੈ।
ਹਿਰਦੇ ਨਾਮ ਵਾਸੇ ਬਰੰਦੇ ਗੋਬਿੰਦ
ਔਰ ਹੇ ਗੋਬਿੰਦ ਤੁਹਾਡੇ ਹਿਰਦੇ ਵਿੱਚ ਭਾਵ ਸਤਿਗੁਰੂ ਤੁਹਾਡੇ ਅੰਦਰ ਤੇ ਪ੍ਰਭੂ ਦਾ ਵਾਸਾ ਹੈਗਾ ਹੈ।
ਦੋਹਰਾ ਐਮ ਅਸ਼ਟਕ ਭਗਤਨ ਭਨਿਓ ਪੜ੍ਹੇ ਜੋ ਨਿਤ ਕਰ ਪ੍ਰੇਮ।
ਇਸ ਤਰ੍ਹਾਂ ਜਿਹੜਾ ਅਸੀਂ ਭਗਤ ਆਏ ਨੇ ਭਗਤਾਂ ਨੇ ਜਿਹੜਾ ਅਸੀਂ ਆਪਣੀ ਆਪਣੀ ਬਾਣੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਰਵਣ ਕਰਾਉਣੀ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਨੇ ਲਿਖਣੀ ਹੈ, ਮੈਂ ਇੱਥੇ ਸਮਾਪਤੀ ਕਰਾਂ। ਇਹ ਭਗਤ ਨੇ ਜਿਹੜੇ ਹੋ ਚੁੱਕੇ ਨੇ ਉਹ ਕੁੱਝ ਭਗਤ ਗੁਰੂ ਦੇ ਸਮਕਾਲੀ ਨੇ, ਛੱਜੂ ਕਾਨਾ ਪੀਲੂ ਸ਼ਾਹ ਹੁਸੈਨ ਵਰਗੇ ਵੀ ਆਣਗੇ, ਇਹਨਾਂ ਦਾ ਪ੍ਰਸੰਗ ਵੀ ਆਪਾਂ ਅਗਲੇ ਦਿਨਾਂ ਸਾਂਝਾ ਕਰਾਂਗੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖੇਮਾ ਸਾਰੀਆਂ ਸੰਗਤਾਂ ਦਾ ਧੰਨਵਾਦ, 40 ਮੁਕਤੀਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਹ ਜਿਹੜੇ ਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਸਮਾਗਮ ਹੋ ਰਹੇ ਨੇ। ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਮੁਕਤਸਰ ਸਾਹਿਬ ਨੂੰ ਜਾ ਰਹੇ ਸਨ, ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਲੰਘ ਗਏ ਅੱਗੇ, ਇੱਕ ਸੀਗਾ ਭਾਈ ਜੁਗਰਾਜ ਨਾਮ ਦਾ ਬੜਿੰਗ ਗੋ ਦਾ ਸਿੱਖ, ਰਮਿਆਣੇ ਪਿੰਡ ਤੋਂ ਥੋੜ੍ਹਾ ਜਿਹਾ ਅੱਗੇ ਗਏ ਸਨ ਗੁਰੂ ਸਾਹਿਬ। ਚਲੋ ਆਪਾਂ ਇੱਕ ਅੱਧਾ ਪ੍ਰਸੰਗ ਕੋਈ ਰੋਜ਼ ਸਾਂਝਾ ਕਰ ਲਿਆ ਕਰਾਂਗੇ। ਉਹਨੂੰ ਸਿੱਖਾਂ ਨੇ ਕਹਿਤਾ ਮਗਰੋਂ ਵੀ ਜਾਣ ਵੇਲੇ ਵੀ ਦੱਸੀ ਨਾ, ਪਿੱਛੇ ਵਜ਼ੀਰ ਖਾਨ ਵਰਗੇ ਸਰਕਾਰੀ ਬੰਦੇ ਆ ਰਹੇ ਨੇ, ਪਿੱਛੇ ਪਤਾ ਕਰਦੇ ਦੱਸੀ ਨਾ ਵੀ ਗੁਰੂ ਤੇ ਗੁਰੂ ਕੀ ਫੌਜ ਕਿੱਧਰ ਨੂੰ ਗਈ ਹੈ। ਉਹ ਜੁਗਰਾਜ ਨਾਮ ਦਾ ਬੜਿੰਗੋ ਦਾ ਜਿਹੜਾ ਜੁਗਰਾਜ ਸਿੰਘ ਜੁਗਰਾਜ ਨਾਮ ਦਾ ਵਿਅਕਤੀ ਸੀ ਬੜਿੰਗੋ ਦਾ, ਉਹਨੂੰ ਕਹਿਤਾ ਉਹ ਅਗਾਂਹ ਲੰਘ ਗਏ ਤੇ ਪਿੱਛੇ ਜਦੋਂ ਸਿਪਾਹੀ ਆਏ ਇਹਨੂੰ ਪੁੱਛਿਆ, ਇਹਨੇ ਸਾਰੀ ਗੱਲ ਦੱਸਤੀ, ਇਹ ਤੋਂ ਰਿਹਾ ਨਾ ਗਿਆ। ਤੇ ਜਦੋਂ ਉਹਨਾਂ ਨੇ ਪਿੱਛਾ ਕੀਤਾ, ਸਿੱਖ ਨੇ ਜਾ ਕੇ ਗੁਰੂ ਸਾਹਿਬ ਨੂੰ ਦੱਸਿਆ ਗਰੀਬਨਵਾਜ ਜਿਹਨੂੰ ਕਹਿ ਕੇ ਆਏ ਸੀ ਉਹਦੇ ਗੱਲ ਪੱਚੀ ਨਹੀਂ ਹੈ, ਉਹਦੇ ਗੱਲ ਹਜ਼ਮ ਨਹੀਂ ਹੋਈ, ਉਹਨੇ ਸਾਰੀ ਗੱਲ ਦੱਸਤੀ ਹੈ। ਗੁਰੂ ਸਾਹਿਬ ਨੇ ਆਖਿਆ ਸੀ ਇਹਨੂੰ ਅਫਰੇਵਾ ਹੋਏਗਾ, ਇਹਦੇ ਗੱਲ ਪਚਦੀ ਨਹੀਂ ਹੈ, ਇਹ ਆਫਰਿਆ ਹੋਇਆ ਵਾਂਗ ਹੈ, ਇਹਦੀ ਮੌਤ ਏਦਾਂ ਹੀ ਹੋਵੇਗੀ। ਔਰ ਲੰਮਾ ਠੌੜਾ ਜ਼ਿਕਰ ਹੈ ਵੀ ਉਹਦੀ ਮੌਤ ਏਦਾਂ ਹੋਈ। ਕਵੀਰਾਜ ਭਾਈ ਸੰਤੋਖ ਸਿੰਘ ਕਹਿੰਦੇ ਮੇਰੇ ਦੇਖਣ ਦੀ ਗੱਲ ਹੈ, ਉਹਨਾਂ ਦੀ ਬੱਸ ਦੇ ਵਿੱਚ ਬਹੁਤਿਆਂ ਦੀ ਮੌਤ ਏਦਾਂ ਹੀ ਹੁੰਦੀ ਹੈ, ਮੌਤ ਦਾ ਕਾਰਨ ਵੀ ਅਫਰੇਵਾ ਬਣਦਾ। ਕਹਿਣ ਦਾ ਭਾਵ ਏਦਾਂ ਦੀਆਂ ਬਹੁਤ ਸਾਰੀਆਂ ਖੇਡਾਂ ਕਲਾਵਾਂ ਵਰਤਦੀਆਂ ਰਹੀਆਂ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ 40 ਮੁਕਤੀਆਂ ਨੂੰ ਸਮਰਪਿਤ ਸਾਰੇ ਸਮਾਗਮ ਹੋ ਰਹੇ ਨੇ, ਉਹਦੀਆਂ ਤਿਆਰੀਆਂ ਨੇ, ਸਾਰੀ ਸੰਗਤ ਬਹੁਤ ਲਾਹਾ ਪ੍ਰਾਪਤ ਕਰਦੀ ਹੈ ਔਰ ਆਨੰਦ ਮਾਣਦੀ ਹੈ ਗੁਰੂ ਕਿਰਪਾ ਕਰਨ, ਔਰ ਇਸੇ ਤਰ੍ਹਾਂ ਇਹ ਖੇਡ ਬਣਦੀ ਰਹੇ। ਕਬੀਰ ਮੈਂ ਜਾਣਿਆ ਪੜਵੋ ਭਲੋ ਪੜਵੇ ਸਿਉ ਪਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵ ਹੈ ਨਿੰਦੋ ਲੋਕ, ਸਭ ਤੋਂ ਉੱਤਮ ਵਾਹਿਗੁਰੂ ਗੁਰਮੰਤਰ ਦਾ ਜਾਪ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਸਾਰੀ ਸੰਗਤ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਸਦਾ ਜੈ ਸਦਾ ਜੈ ਸਦਾ ਜੈ ਆਨੰਦੋ, ਨਮਹ ਤੰਗ ਨਮਹ ਤੰਗ ਨਮਹ ਤੰਗ ਬੇਲੰਦੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।